دوہرا اس پرکار شری ست گرو کرتے انیک بلاس کری پرسادی پر چڑے مہد شنگارے تاس
واہ گرو جی کا خالصہ واہ گرو جی کی فتح پرم ستکار یوگ سنمان یوگ گرو کا خاص روپ گرو خالصہ سات سنگت ਵਡਭਾਗੀ ਹਰ ਸੰਗਤ ਪਾਵੈ ਭਾਗ ਹੀਣ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀ ਦੇਨ ਦੁਨੀਆਂ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿਚ ਸੰਧਿਆ ਵੇਲੇ ਦੇ ਸਜੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨਿਤਾ ਪ੍ਰਤੀ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਕਲਗੀਧਰ ਪੰਥ ਦੇ ਬਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਰਾਜਾ ਭੀਮ ਚੰਦ ਸਤਿਗੁਰਾਂ ਨਾਲ ਮੁਲਾਕਾਤ ਕਰਕੇ ਮਹਾਰਾਜ ਜੀ ਤੋਂ ਵਿਦਾਇਗੀ ਲੈ ਕੇ ਚੱਲਿਆ ਔਰ ਆਪਣੀ ਰਿਆਸਤ ਨੂੰ ਜਾਂਦਾ ਹੋਇਆ ਆਪਣੇ ਮਨ ਵਿਚ ਕੂਟਨੀਤੀ ਭੈੜੀ ਬਿਰਤੀ ਦੇ ਨਾਲ ਜਿਹੜੇ ਮੰਦ ਖਿਆਲ ਨੇ ਉਨ੍ਹਾਂ ਨੂੰ ਵਿਚਾਰਦਾ ਜਾ ਰਿਹਾ ਜਿਹੜੀਆਂ ਇਹ ਅਮੋਲਕ ਤੇ ਦੁਰਲਭ ਵਸਤੂਆਂ ਗੁਰੂ ਜੀ ਕੋਲ ਨੇ ਮੇਰੇ ਕੋਲ ਹੋਣੀਆਂ ਚਾਹੀਦੀਆਂ ਮੈਂ ਰਾਜਾ ਹਾਂ ਰਿਆਸਤ ਦਾ ਮਾਲਕ ਹਾਂ ਤੇ ਕਿਵੇਂ ਮੈਂ ਆਪਣੇ ਕੋਲ ਇਹ ਵਸਤੂਆਂ ਮੰਗਾਵਾਂ ਰਾਜਨੀਤੀ ਦੇ ਵਿਦਵਾਨਾਂ ਨੇ ਚਾਰ ਸਾਧਨ ਦੱਸੇ ਨੇ ਜੇ ਕਿਸੇ ਦੁਸ਼ਮਣ ਨੂੰ ਜਿੱਤਣਾ ਹੈ ਤੇ ਪਹਿਲਾਂ ਸ਼ਾਮ ਦਾ ਪ੍ਰਯੋਗ ਕਰੋ ਸ਼ਾਮ ਦਾ ਮਤਲਬ ਹੈ ਪਿਆਰ ਨਾਲ ਮਨਾ ਪਿਆਰ ਨਾਲ ਨਹੀਂ ਮੰਨਦਾ ਤੇ ਦੂਜਾ ਲਾਲਚ ਦਿਓ ਦਾਮ ਨਾਲ ਦਾਮ ਨਾਲ ਵੀ ਨਹੀਂ ਮੰਨਦਾ ਤੇ ਫਿਰ ਭੇਦ ਪਾਟਕ ਪਾ ਕੇ ਉਹਦਾ ਭੇਦ ਲੈ ਕੇ ਤਿੰਨਾਂ ਨਾਲ ਨਾ ਮੰਨੇ ਤੇ ਫਿਰ ਚੌਥਾ ਸਾਧਨ ਹੈ ਦੰਡ ਦਾ ਫਿਰ ਆਲਸ ਨਾ ਕਰੇ ਫਿਰ ਲੜਾਈ ਕਰੇ ਜੰਗ ਕਰੇ ਯੁੱਧ ਕਰੇ ਕਹਿੰਦਾ ਮੈਂ ਗੁਰੂ ਜੀ ਨਾਲ ਪਹਿਲਾਂ ਪਿਆਰ ਨਾਲ ਗੱਲ ਕਰਕੇ ਵੇਖਾਂ ਕਪਟ ਬਿਰਤੀ ਰੱਖ ਕੇ ਉਹਨਾਂ ਦੇ ਕੋਲੋਂ ਇੱਕ ਵਾਰੀ ਮੈਂ ਇਹ ਚੀਜ਼ਾਂ ਮੰਗਾ ਲਵਾਂ ਘੱਟੋ ਘੱਟ ਜਿਹੜਾ ਗੁਰੂ ਜੀ ਦਾ ਪ੍ਰਸ਼ਾਦੀ ਹਾਥੀ ਹੈ ਉਹੀ ਮੰਗਾ ਲਵਾਂ ਉਹਨੂੰ ਇੱਕ ਵਾਰੀ ਆਪਣੇ ਕੋਲ ਮੰਗਾ ਲਿਆ ਮੁੜ ਕੇ ਮੈਂ ਉਹਨਾਂ ਨੂੰ ਵਾਪਸ ਨਹੀਂ ਮੋੜਨਾ ਇਹ ਸੋਚਦਾ ਭੀਮ ਚੰਦ ਆਪਣੀ ਰਾਜਧਾਨੀ ਨੂੰ ਚਲਾ ਗਿਆ ਇੱਧਰ ਗੁਰੂ ਕਲਗੀਧਰ ਜੀ ਆਪਣੇ ਉਸੇ ਆਨੰਦ ਵਿਚ ਨੇ ਵਿਗਾਸ ਵਿਚ ਨੇ ਖੇੜੇ ਵਿਚ ਨੇ ਸ਼ਿਕਾਰ ਤੇ ਚੜਦੇ ਨੇ ਬਹੁਤ ਸਾਰੇ ਜੀਵਾਂ ਦਾ ਉਧਾਰ ਕਰਦੇ ਨੇ ਉਹ ਆਓ ਜਿਵੇਂ ਰਾਜਾ ਭੀਮ ਚੰਦ ਯਤਨ ਕਰ ਰਿਹਾ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲੋਂ ਹਾਥੀ ਲੈਣਾ ਚਾਹੁੰਦਾ ਹੈ ਕਿ ਗੁਰੂ ਸਾਹਿਬ ਦਾ ਜਿਹੜਾ ਪ੍ਰਸ਼ਾਦੀ ਹਾਥੀ ਹੈ ਉਹ ਮੈਂ ਆਪਣੇ ਕੋਲ ਮੰਗਾ ਲਵਾਂ ਸਰਵਣ ਕਰੀਏ ਦਸਵੇਂ ਪਾਤਸ਼ਾਹ ਜੀ ਦੀ ਕਥਾ ਜਿਹੜੇ ਕਿਸੇ ਕੋਲੋਂ ਛਲੇ ਨਹੀਂ ਜਾਣ ਵਾਲੇ ਕਿਸੇ ਕੋਲੋਂ ਛਲੇ ਨਹੀਂ ਜਾ ਸਕਦੇ ਅਛਲ ਨੇ ਭੀਮ ਚੰਦ ਆਪਣੇ ਛਲ ਨਾਲ ਛਲਣਾ ਚਾਹੁੰਦਾ ਉਹਨਾਂ ਨੂੰ ਛਲਣਾ ਚਾਹੁੰਦਾ ਜਿਹੜੇ ਸਾਰੀ ਦੁਨੀਆ ਨੂੰ ਛਲ ਰਹੇ ਨੇ ਤੁਛ ਜੀ ਬਿਰਤੀ ਰੱਖ ਕੇ ਗੁਰੂ ਸਾਹਿਬ ਨਾਲ ਕਪਟ ਕਰ ਰਿਹਾ ਕਲਗੀਆਂ ਵਾਲੇ ਚੋਜੀ ਪ੍ਰੀਤਮ ਦਾ ਇਤਿਹਾਸ ਹੈ ਦਸਵੇਂ ਪਾਤਸ਼ਾਹ ਦੀ ਇਹ ਜੀਵਨ ਗਾਥਾ ਹੈ ਆਓ ਆਪਣੀਆਂ ਸੁਰਤੀਆਂ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਚੱਲੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਕਰਤੇ ਅਨੇਕ ਬਿਲਾਸ।
ਇਸ ਪ੍ਰਕਾਰ ਨਾਲ ਸਤਿਗੁਰੂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਨੇਕਾਂ ਪ੍ਰਕਾਰ ਦੇ ਬਿਲਾਸ, ਅਨੇਕਾਂ ਪ੍ਰਕਾਰ ਦੇ ਕੌਤਕ ਕਰਦੇ ਹਨ।
ਕਰੀ ਪ੍ਰਸਾਦੀ ਪਰ ਚੜੇ ਮਹਿਦ ਸ਼ਿੰਗਾਰੇ ਤਾਸ।
ਮਹਾਰਾਜ ਦਸਵੇਂ ਪਾਤਸ਼ਾਹ ਜੀ ਆਪਣੇ ਪ੍ਰਸ਼ਾਦੀ ਹਾਥੀ ਤੇ ਸਵਾਰ ਹੁੰਦੇ, ਸਤਿਗੁਰਾਂ ਦਾ ਪ੍ਰਸ਼ਾਦੀ ਹਾਥੀ ਜਿਹਦੇ ਚ ਅਨੇਕ ਪ੍ਰਕਾਰ ਦੇ ਗੁਣ ਨੇ, ਸਤਿਗੁਰਾਂ ਦੀ ਆਗਿਆ ਵਿਚ ਚੱਲਦਾ, ਹੁਕਮ ਚ ਚੱਲਦਾ, ਉਸ ਪ੍ਰਸ਼ਾਦੀ ਹਾਥੀ ਨੂੰ ਬੜੇ ਸੋਹਣੇ ਢੰਗ ਨਾਲ ਸ਼ਿੰਗਾਰਿਆ ਜਾਂਦਾ। ਕਈ ਲੱਖ ਦਾ ਤਾਂ ਉਹਦਾ ਸ਼ਿੰਗਾਰ ਹੀ ਜਿਹਦੇ ਨਾਲ ਹਾਥੀ ਨੂੰ ਸ਼ਿੰਗਾਰਿਆ ਜਾਂਦਾ ਸੀ ਨਾ, ਹਜ਼ਾਰਾਂ ਰੁਪਏ ਲੱਖਾਂ ਰੁਪਏ ਦੀ ਲਾਗਤ ਦਾ ਤਾਂ ਉਹ ਸ਼ਿੰਗਾਰ ਹੀ ਸੀ। ਬੜਾ ਕੀਮਤੀ ਹੋਦਾ ਅੰਬਾਰੀ ਸੋਨੇ ਦੀ ਬਣੀ ਹੋਈ, ਜਿਹੜੇ ਉਹਦੇ ਸੰਗਲ ਪਾਏ ਹੋਏ ਸਨ ਉਹ ਵੀ ਸੋਨੇ ਤੇ ਚਾਂਦੀ ਦੇ ਬਣੇ ਹੋਏ, ਫਿਰ ਉਹਦੇ ਦੰਦਾਂ ਉੱਤੇ ਸੋਨੇ ਦੇ ਚੂੜੇ ਚਾੜੇ ਹੋਏ ਤੇ ਉਹਨਾਂ ਦੇ ਵਿਚ ਅੱਗੇ ਨਗ ਜੜੇ ਹੋਏ, ਹੀਰੇ ਜੜੇ ਹੋਏ। ਏਦਾਂ ਹਾਥੀ ਵੀ ਜਿਹੜਾ ਸ਼ਿੰਗਾਰਿਆ ਹੋਇਆ ਉਹ ਅਨੇਕ ਪ੍ਰਕਾਰ ਦੇ ਸ਼ਿੰਗਾਰਾਂ ਨਾਲ, ਉਹਦੇ ਤੇ ਮਹਾਰਾਜ ਗੁਰੂ ਕਲਗੀਧਰ ਜੀ ਚੜਦੇ ਨੇ ਆਪਣੇ ਪ੍ਰਸ਼ਾਦੀ ਹਾਥੀ ਤੇ ਸਵਾਰ ਹੁੰਦੇ ਨੇ।
ਜੋ ਪਈ ਬਨ ਮੈਂ ਵਿਚਰੇ ਪੁਨ ਪਾਰੇ ਆਵੇ।
ਕਲਗੀਧਰ ਪਾਤਸ਼ਾਹ ਜੀ ਆਪਣੇ ਪ੍ਰਸ਼ਾਦੀ ਹਾਥੀ ਤੇ ਸਵਾਰ ਹੋ ਕੇ ਜੰਗਲ ਵਿਚ ਜਾਂਦੇ ਨੇ, ਸ਼ਿਕਾਰ ਖੇਡਦੇ ਨੇ, ਸੈਰ ਕਰਦੇ ਨੇ ਜੰਗਲ ਵਿਚ, ਬਨ ਵਿਚ ਦੂਰ ਤੱਕ ਚਲੇ ਜਾਂਦੇ ਨੇ ਤੇ ਫਿਰ ਜੰਗਲ ਵਿਚ ਵਿਚਰਨ ਤੋਂ ਬਾਅਦ ਵਾਪਸ ਆਉਂਦੇ ਹਨ।
ਅਨਕ ਅਖੇਰ ਘਾਤ ਕਰ ਲਿਆਵੇ।
ਸ਼ਿਕਾਰ ਖੇਡ ਕੇ ਅਨੇਕਾਂ ਜੀਵਾਂ ਦਾ ਘਾਤ ਕਰਦੇ ਨੇ, ਅਨੇਕਾਂ ਜੀਵਾਂ ਦਾ ਉਧਾਰ ਕਰਦੇ ਨੇ ਔਰ ਉਹਨਾਂ ਜੀਵਾਂ ਨੂੰ ਲੈ ਕੇ ਆਉਂਦੇ ਹਨ।
ਜਿਨ ਜੀਵਨ ਕੇ ਪੁਨ ਪਰ ਕਾਸ਼ੇ।
ਪਾਤਸ਼ਾਹ ਜੀ ਜੀਵ ਵੀ ਉਹੀ ਮੇਰੇ ਸਤਿਗੁਰਾਂ ਦੇ ਹੱਥੋਂ ਮਰਦੇ ਨੇ ਜਿਨ੍ਹਾਂ ਦੇ ਕੋਈ ਪੁੰਨ ਜਾਗਦੇ ਹਨ ਪੂਰਵਲੇ ਜਨਮਾਂ ਦੇ, ਜਿਨ੍ਹਾਂ ਦੇ ਕੋਈ ਪੁੰਨ ਪ੍ਰਕਾਸ਼ਿਤ ਹੁੰਦੇ। ਉਹ ਕੋਈ ਹਿਰਨ ਗੁਰੂ ਕਲਗੀਧਰ ਦੇ ਤੀਰ ਨਾਲ ਮਰਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੰਦੂਕ ਤੋਂ ਚਲਾਈ ਗੋਲੀ ਨਾਲ ਮਰਦਾ, ਜਿਹਦੇ ਕੋਈ ਪੁੰਨ ਕਰਮ ਪ੍ਰਕਾਸ਼ ਦੇ ਹਨ।
ਸਤਿਗੁਰ ਹੱਥ ਬਣੇ ਤਿੰਨ ਨਾਸ਼ੇ।
ਜਿਹਦੇ ਕੋਈ ਪੁੰਨ ਕਰਮ ਪ੍ਰਕਾਸ਼ ਦੇ ਨੇ ਉਹੀ ਜਾਨਵਰ, ਉਹੀ ਪਸ਼ੂ ਜਾਂ ਉਹੀ ਪੰਛੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਹੱਥੋਂ ਮਰਦਾ, ਹਾਂ ਮਹਾਰਾਜ ਜੀ ਦੇ ਹੱਥੋਂ ਉਹਦਾ ਸੰਘਾਰ ਹੁੰਦਾ।
ਤੇਜ ਤੁਰੰਗਮ ਪਰਿਆਰੋ ਹੈ।
ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਕਈ ਵਾਰ ਆਪਣੇ ਬੜੇ ਤੇਜ ਤੇ ਬਲੀ ਘੋੜੇ ਤੇ ਸਵਾਰ ਹੁੰਦੇ ਨੇ। ਬੜਾ ਤੇਜ, ਤੇਜ ਦਾ ਮਤਲਬ ਜਿਹੜਾ ਬੜੀ ਤੇਜ਼ੀ ਨਾਲ ਚੱਲਦਾ, ਜਿਹਦੇ ਪੈਰ ਜ਼ਮੀਨ ਤੇ ਨਹੀਂ ਟਿਕਦੇ, ਜਦੋਂ ਦੌੜਦਾ ਤੇ ਹਵਾ ਨੂੰ ਵੀ ਪਿੱਛੇ ਛੱਡ ਦਿੰਦਾ, ਐਸੇ ਤੇਜ ਘੋੜੇ ਤੇ ਮਹਾਰਾਜ ਜੀ ਸਵਾਰ ਹੁੰਦੇ ਨੇ।
ਜਲਤ ਫੰਦਾਵਤ ਮ੍ਰਿਗ ਜਿਮ ਸੋ ਹੈ।
ਜਦੋਂ ਮਹਾਰਾਜ ਜੀ ਦਾ ਘੋੜਾ ਚੱਲਦਾ ਤੇ ਉਹ ਮ੍ਰਿਗ ਦੇ ਸਮਾਨ, ਹਿਰਨ ਦੇ ਸਮਾਨ, ਕਦੇ ਤੁਸੀਂ ਹਿਰਨ ਨੂੰ ਦੌੜਦਿਆਂ ਵੇਖੋ ਉਹਦੇ ਪੈਰ ਜ਼ਮੀਨ ਤੇ ਨਹੀਂ ਟਿਕਦੇ, ਬਸ ਥੋੜਾ ਜਿਹਾ ਪੈਰ ਜ਼ਮੀਨ ਤੇ ਮਾਰਦਾ, ਛਾਲ ਮਾਰ ਕੇ ਮਾੜਾ ਜਿਹਾ ਸਹਾਰਾ ਹੀ ਲੈਂਦਾ ਜ਼ਮੀਨ ਦਾ, ਤੇ ਬੜੀ ਲੰਮੀ ਛਾਲ ਹੁੰਦੀ ਹੈ ਹਿਰਨ ਦੀ, ਬੜੀ ਤੇਜ਼ੀ ਨਾਲ ਦੌੜਦਾ। ਕਹਿੰਦੇ ਮਿਰਗ ਦੇ ਸਮਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਘੋੜਾ ਚੱਲਦਾ, ਜ਼ਮੀਨ ਤੇ ਪੈਰ ਨਹੀਂ ਟਿਕਣ ਦਿੰਦਾ।
ਬਹੁ ਸ਼ਸਤਰਾਂ ਨੇ ਅਭਿਆਸ ਕਮਾਵੇ।
ਬਹੁਤ ਪ੍ਰਕਾਰ ਦੇ ਸ਼ਸਤਰਾਂ ਦਾ ਸਤਿਗੁਰੂ ਜੀ ਅਭਿਆਸ ਕਰਦੇ ਨੇ, ਕਈ ਪ੍ਰਕਾਰ ਦੇ ਸ਼ਸਤਰ ਨੇ, ਸ਼ਸਤਰਾਂ ਦੀਆਂ ਵੀ ਕਈ ਕਿਸਮਾਂ ਨੇ, ਉਹਨਾਂ ਸ਼ਸਤਰਾਂ ਦਾ ਮਹਾਰਾਜ ਜੀ ਅਭਿਆਸ ਕਰਦੇ ਹਨ।
ਨਰ ਟਿਗ ਵਰਤੀ ਕੋ ਸਿੱਖ ਰਾਵੇ।
ਸਤਿਗੁਰਾਂ ਦੇ ਟਿਗ ਵਰਤੀ, ਟਿਗ ਵਰਤੀ ਦਾ ਮਤਲਬ ਮਹਾਰਾਜ ਜੀ ਦੇ ਨਾਲ ਰਹਿਣ ਵਾਲੇ, ਜਿਹੜੇ ਹਰ ਵਕਤ ਮਹਾਰਾਜ ਜੀ ਦੇ ਨਾਲ ਰਹਿੰਦੇ, ਜਿਵੇਂ ਸਤਿਗੁਰਾਂ ਦੀ ਭੂਆ ਦੇ ਪੁੱਤਰ ਸਨ ਪੰਜੇ ਭਰਾ ਸਤਿਗੁਰਾਂ ਦੇ, ਉਹ ਹਰ ਵੇਲੇ ਨਾਲ ਰਹਿੰਦੇ ਸੀ, ਬਾਬਾ ਸੂਰਜਮਲ ਜੀ ਦੇ ਪੋਤਰੇ ਸਨ ਉਹ ਨਾਲ ਰਹਿੰਦੇ ਸਨ, ਜਾਂ ਹੋਰ ਵੀ ਜਿਹੜੇ ਕਈ ਸਿੱਖ ਭਾਈ ਆਲਮ ਸਿੰਘ ਜਿਹਨੂੰ ਗੁਰੂ ਕਲਗੀਧਰ ਜੀ ਨੱਚਣਾ ਕਹਿੰਦੇ ਸੀ, ਇੱਦਾਂ ਦੇ ਬੜੇ ਬੜੇ ਪਿਆਰ ਵਾਲੇ ਸਿੰਘ ਮਹਾਰਾਜ ਜੀ ਦੇ ਨਾਲ ਰਹਿੰਦੇ ਸਨ। ਔਰ ਉਹਨਾਂ ਨਾਲ ਰਹਿਣ ਵਾਲੇ ਸਿੱਖਾਂ ਨੂੰ ਵੀ ਸਤਿਗੁਰੂ ਦੀ ਜਿਹੜੀ ਗੁਪਤ ਵਿਦਿਆ ਨਾ ਸ਼ਸਤਰ ਦੀ, ਜਿਹੜੀ ਖਾਲਸੇ ਦੇ ਵਿੱਚ ਹੀ ਰਹਿੰਦੀ ਹੈ, ਖਾਲਸੇ ਚੋਂ ਬਾਹਰ ਜਾਣ ਦੀ ਆਗਿਆ ਨਹੀਂ, ਉਹ ਜਿਹੜੀ ਗੁਪਤ ਵਿਦਿਆ ਸ਼ਸਤਰਾਂ ਦੀ। ਖਾਲਸਾ ਜੀ, ਇੱਕ ਤਾਂ ਵਾਰ ਆ ਸ਼ਸਤਰਾਂ ਦੇ ਆਪਾਂ ਆਮ ਕਰਕੇ ਗਤਕੇ ਵਿੱਚ ਵੇਖਦੇ ਹਾਂ ਜਦੋਂ ਸਿੰਘ ਖੇਡਦੇ ਨੇ ਪ੍ਰਦਰਸ਼ਨ ਕਰਦੇ ਨੇ, ਇੱਕ ਗੁਪਤ ਵਾਰ ਨੇ ਜਿਹੜੇ ਉਹ ਵਾਰ ਨੇ ਗੁਰੂ ਕਲਗੀਧਰ ਜੀ ਆਪਣੇ ਨਾਲ ਦੇ ਸਿੰਘਾਂ ਨੂੰ ਦੱਸਦੇ, ਹਰ ਇੱਕ ਨੂੰ ਨਹੀਂ ਦੱਸਦੇ, ਜਿਹੜੇ ਬਿਲਕੁਲ ਨਾਲ ਰਹਿੰਦੇ ਸੀ ਨਿਕਟਵਰਤੀ ਸਿੰਘ ਉਹਨਾਂ ਨੂੰ ਵਾਰ ਦੱਸਣੇ। ਤੇ ਉਹਨਾਂ ਨੂੰ ਕਿਹਾ ਜਾਂਦਾ ਸੀ ਵੀ ਜਿਹੜੇ ਬਹੁਤ ਵਿਸ਼ਵਾਸ ਵਾਲੇ ਸਿੰਘ ਹੋਣ ਉਹਨਾਂ ਨੂੰ ਇਹ ਵਾਰ ਦੱਸਣੇ ਨੇ। ਉਹ ਵਾਰ ਅੱਜ ਵੀ ਜਿਹੜੇ ਪੁਰਾਣੇ ਉਸਤਾਦ ਨੇ ਵਿਦਿਆ ਦੇ, ਸ਼ਸਤਰ ਵਿਦਿਆ ਦੇ, ਉਹਨਾਂ ਕੋਲ ਸੰਭਾਲੇ ਹੋਏ ਨੇ। ਔਰ ਬੜੇ ਗੁਪਤ ਢੰਗ ਦੇ ਨਾਲ ਅੱਗੋਂ ਜੇ ਕਿਸੇ ਨੂੰ ਸਿਖਾਉਂਦੇ ਨੇ ਤੇ ਗੁਪਤ ਢੰਗ ਨਾਲ ਉਹਦੇ ਕੋਲੋਂ ਪ੍ਰਣ ਲੈ ਕੇ ਵੀ ਇਹ ਵਾਰ ਕਿਸੇ ਸਿੰਘ ਤੇ ਨਹੀਂ ਕਰਨਾ, ਇਹ ਸਿਰਫ ਦੁਸ਼ਮਣ ਤੇ ਕਰਨਾ। ਔਰ ਉਦੋਂ ਕਰਨਾ ਜਦੋਂ ਸਿਰ ਤੋਂ ਪਾਣੀ ਲੱਥ ਚਲਾ ਜਾਵੇ, ਯਾਨੀ ਹੁਣ ਵਾਰ ਕਰਕੇ ਹੀ ਜਾਨ ਬਚਣੀ, ਫਿਰ ਉਹ ਵਾਰ ਹੋਣਾ। ਇਸ ਪ੍ਰਕਾਰ ਦੇ ਅਨੇਕਾਂ ਗੁਪਤ ਵਾਰ ਸਨ ਜਿਹੜੇ ਮਹਾਰਾਜ ਗੁਰੂ ਕਲਗੀਧਰ ਜੀ ਆਪਣੇ ਨਾਲ ਰਹਿਣ ਵਾਲੇ ਸਿੰਘਾਂ ਨੂੰ ਸਿਖਾਉਂਦੇ ਨੇ।
ਤੋਮਰ ਤੀਰਤ ਪਕਤਰ ਵਾਰ,
ਤੋਮਰ ਬਰਛੀ ਨੂੰ ਕਹਿੰਦੇ ਨੇ, ਤੀਰ ਥੋਪਕ ਨਾਮ ਬੰਦੂਕ ਦਾ ਹੈ, ਤਰਵਾਰ ਤਲਵਾਰ ਇਹਨਾਂ ਦੇ ਜਿਹੜੇ ਵਾਰ ਹਨ।
ਤਬਰ ਤਮਾਂਚੇ ਤੇਗੇ ਚਾਰ,
ਫਿਰ ਸੋਹਣੇ ਤਬਰ ਇਹ ਵੀ ਸ਼ਸਤਰ ਹੈ, ਤਬਰ ਤਮਾਂਚਾ ਛੋਟਾ ਪਿਸਟਲ ਆਦਿਕ, ਫਿਰ ਤੇਗੇ, ਤੇਗਾ ਦੇ ਵਿਚ ਤੇ ਤਲਵਾਰ ਦੇ ਵਿਚ ਤੇ ਤੇਗੇ ਵਿਚ ਵੀ ਫਰਕ ਹੁੰਦਾ, ਤੇਗਾ ਚੌੜਾ ਹੁੰਦਾ ਬਣਿਆ ਹੋਇਆ ਤੇ ਚਾਰ ਉਂਗਲਾਂ ਨਾਲੋਂ ਵੀ ਜ਼ਿਆਦਾ ਚੌੜਾ ਪੰਜੇ ਦੇ ਸਮਾਨ ਬਣਿਆ ਹੋਇਆ। ਇਸ ਪ੍ਰਕਾਰ ਜਿਹੜੇ ਤੇਗੇ ਹਨ,
ਬਖਸ਼ੇ ਸੋ ਪਟਨ ਕੋਹਾਰ ਖਾਵੇ,
ਇਹ ਸਾਰੇ ਸ਼ਸਤਰ ਮਹਾਰਾਜ ਜੀ ਆਪਣੇ ਸੂਰਮਿਆਂ ਨੂੰ ਬਖਸ਼ਦੇ ਨੇ ਔਰ ਆਪਣੇ ਬਹਾਦਰਾਂ ਨੂੰ ਬਖਸ਼ਦੇ ਨੇ। ਜਿਹੜੇ ਸੂਰਮੇ ਸ਼ਸਤਰ ਪ੍ਰਾਪਤ ਕਰਕੇ ਬੜੇ ਖੁਸ਼ ਹੁੰਦੇ, ਬੜੇ ਪ੍ਰਸੰਨ ਹੁੰਦੇ ਨੇ।
ਆਪ ਚਲਾਏ ਤਿੰਨੋ ਦੇਖ ਰਾਵੇ,
ਸਤਿਗੁਰੂ ਜੀ ਆਪ ਇਹਨਾਂ ਸ਼ਸਤਰਾਂ ਨੂੰ ਚਲਾਉਂਦੇ ਨੇ। ਕੋਈ ਵੀ ਸ਼ਸਤਰ ਕਿਸੇ ਸਿੰਘ ਨੂੰ ਦਿੰਦੇ ਨੇ ਉਹ ਚਲਾਉਂਦੇ ਨੇ, ਤੇ ਚਲਾ ਕੇ ਮਹਾਰਾਜ ਜੀ ਫਿਰ ਉਹ ਸ਼ਸਤਰ ਆਪਣੇ ਸਿੰਘਾਂ ਨੂੰ ਵਿਖਾਉਂਦੇ ਵੀ ਹਨ।
ਅਦਕ ਸੂਰਤਾ ਕਰੇ ਸਰਾਹਨ,
ਔਰ ਮਹਾਰਾਜ ਜੀ ਦੇ ਜਿਹੜੇ ਸੂਰਮੇ ਨੇ ਉਹ ਸਤਿਗੁਰੂ ਜੀ ਦੇ ਕੋਲੋਂ ਜਦੋਂ ਸ਼ਸਤਰ ਵੇਖਦੇ ਨੇ ਤੇ ਮਹਾਰਾਜ ਜੀ ਦੇ ਸ਼ਸਤਰ ਚਲਦੇ ਵੇਖਦੇ ਨੇ ਬੜੇ ਖੁਸ਼ ਹੁੰਦੇ ਨੇ। ਤੇ ਫਿਰ ਕਲਗੀਧਰ ਜੀ ਸੂਰਮਿਆਂ ਨੂੰ ਦੱਸਦੇ ਨੇ ਕਿ ਸੂਰਮਤਾਈ ਦਾ ਕਿੱਡਾ ਵੱਡਾ ਗੁਣ ਹੈ, ਇੱਕ ਸੂਰਮੇ ਦੇ ਕੋਲ ਕਿੱਡੇ ਵੱਡੇ ਗੁਣ ਨੇ, ਸੂਰਮਾ ਕਿੰਨਾ ਕੁਝ ਆਪਣੇ ਕੋਲ ਸਮੇਟ ਕੇ ਰੱਖਦਾ। ਮਹਾਰਾਜ ਗੁਰੂ ਕਲਗੀਧਰ ਜੀ ਉਹਨਾਂ ਸੂਰਮਿਆਂ ਦੀ ਸਲਾਘਾ ਕਰਦੇ ਨੇ, ਸੂਰਵੀਰਤਾ ਦੀ ਸਲਾਘਾ ਕਰਦੇ ਨੇ।
ਲਰਕਤ ਹੋਏ ਲੋਕ ਪਟਬਾਨ,
ਮਹਾਰਾਜ ਜੀ ਬਚਨ ਕਰਦੇ ਨੇ, ਭਾਈ ਸਿੰਘੋ ਸਿੱਖੋ, ਇੱਕ ਸੂਰਮੇ ਦੇ ਦੋਹਾਂ ਡੋਲਿਆਂ ਦੇ ਨਾਲ ਲੋਕ ਤੇ ਪਰਲੋਕ ਦਾ ਰਾਜ ਬੱਧਾ ਹੁੰਦਾ। ਜਿਹੜਾ ਇੱਕ ਸੂਰਮਾ ਹੁੰਦਾ ਨਾ, ਸੂਰਵੀਰ ਬਹਾਦਰ, ਉਹਦੇ ਦੋਹਾਂ ਡੋਲਿਆਂ ਨਾਲ, ਸੱਜੇ ਖੱਬੇ ਦੋਹਾਂ ਡੋਲਿਆਂ ਨਾਲ ਲੋਕ ਤੇ ਪਰਲੋਕ ਦੋਹਾਂ ਜਹਾਨਾਂ ਦਾ ਸੁੱਖ ਵੱਧਾ ਹੁੰਦਾ ਹੈ।
ਵਿਜੇ ਕਰੇ ਪੂਤਲ ਸੁਖ ਭੋਗੈ,
ਜੇ ਕੋਈ ਸੂਰਮਾ ਜੰਗ ਦੇ ਮੈਦਾਨ ਵਿਚ ਜਿੱਤ ਪ੍ਰਾਪਤ ਕਰ ਲੈਂਦਾ, ਵਿਜੈ ਪ੍ਰਾਪਤ ਕਰ ਲੈਂਦਾ, ਤੇ ਉਹਨੂੰ ਇਸ ਧਰਤੀ ਦਾ ਰਾਜ ਪ੍ਰਾਪਤ ਹੁੰਦਾ, ਉਹ ਧਰਤੀ ਤੇ ਰਾਜ ਕਰਦਾ, ਇਸ ਜ਼ਮੀਨ ਤੇ ਰਾਜ ਕਰਦਾ ਹੈ।
ਰਨ ਕਰ ਮਾਰੇ ਜਾਤ ਸੁਰ ਲੋਗੈ,
ਜੇ ਜੰਗ ਦੇ ਮੈਦਾਨ ਦੇ ਵਿਚ ਵੀਰ ਗਤੀ ਨੂੰ ਪ੍ਰਾਪਤ ਹੋ ਜਾਏ, ਸ਼ਹੀਦ ਹੋ ਜਾਏ, ਤਾਂ ਮਹਾਰਾਜ ਜੀ ਕਹਿੰਦੇ ਉਹਨੂੰ ਅੱਗੇ ਬੈਕੁੰਠ ਦਾ ਸੁੱਖ ਪ੍ਰਾਪਤ ਹੁੰਦਾ, ਉਹਨੂੰ ਸਵਰਗਪੁਰੀ ਦੇ ਜਿਹੜੇ ਸੁੱਖ ਨੇ ਉਹ ਪ੍ਰਾਪਤ ਹੁੰਦੇ ਨੇ। ਏਦਾਂ ਸੂਰਮੇ ਦੇ ਦੋਹਾਂ ਡੋਲਿਆਂ ਦੇ ਨਾਲ ਦੋ ਜਹਾਨਾਂ ਦਾ ਸੁੱਖ ਵੱਧਾ ਹੁੰਦਾ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਦੋਹਾਂ ਹੱਥਾਂ ਚ ਲੱਡੂ ਨੇ। ਲੋਕ ਦਾ ਸੁੱਖ ਵੀ ਹੈ ਜੇ ਜਿਉਂਦਾ ਰਹੇ ਤਾਂ ਮਾਤ ਲੋਕ ਦੀ ਧਰਤੀ ਤੇ, ਜੇ ਸ਼ਹੀਦ ਹੋ ਜਾਏ ਵੀਰ ਗਤੀ ਨੂੰ ਪ੍ਰਾਪਤ ਹੋ ਜਾਏ ਤੇ ਫਿਰ ਅੱਗੇ ਪਰਲੋਕ ਦਾ ਸੁੱਖ ਹੈ।
ਤਹਾਂ ਅਨੇਕ ਆਨੰਦ ਮਿਲੇ ਹੈ।
ਪਰਲੋਕ ਵਿਚ ਫਿਰ ਉਹਨੂੰ ਅਨੇਕਾਂ ਪ੍ਰਕਾਰ ਦੇ ਆਨੰਦ ਸੁਖ ਪ੍ਰਾਪਤ ਹੁੰਦੇ ਨੇ।
ਸੁਜਸ ਬਿਲੰਦ ਸਬਨ ਮੈਂ ਪੈ,
ਉਹਨਾਂ ਨੂੰ ਸਾਰਿਆਂ ਵਿਚ ਬੜਾ ਭਾਰੀ ਸੁਜਸ ਮਿਲਦਾ, ਬੜਾ ਭਾਰੀ ਸਨਮਾਨ ਤੇ ਸਤਿਕਾਰ ਮਿਲਦਾ।
ਦੇਸ਼ ਵਿਦੇਸ਼ਨ ਸੰਗਤ ਆਵੇ,
ਇੱਦਾਂ ਸਤਿਗੁਰੂ ਜੀ ਸੂਰਮਿਆਂ ਦੀ ਤੇ ਸੂਰਮਿਆਂ ਦੀ ਸੂਰਮਤਾਈ ਦੀ ਬੜੀ ਮਹਿਮਾ ਕਰਦੇ ਨੇ। ਸੂਰਮਿਆਂ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਦਾਂ ਬਚਨ ਬਿਲਾਸ ਕਰਦੇ ਰਹਿੰਦੇ ਸਿੱਖਾਂ ਵਿਚ। ਤੋ ਬੇਅੰਤ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਉਂਦੀਆਂ ਨੇ।
ਦਰਸੈ ਮਨੋ ਕਾਮਨਾ ਪਾਵੇ,
ਆ ਕੇ ਦਰਸ਼ਨ ਕਰਦੇ ਨੇ ਔਰ ਦਰਸ਼ਨ ਕਰਕੇ ਮਨੋ ਕਾਮਨਾਵਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਉਹਨਾਂ ਦੀਆਂ ਪੂਰਨ ਹੁੰਦੀਆਂ ਨੇ।
ਸਿੱਖਾਂ ਕੋ ਸ਼ੁਭ ਮਤ ਨਿਤ ਦੇਤ,
ਸਿੱਖਾਂ ਨੂੰ ਸ਼ੁਭ ਮਤ ਦੀ ਦਾਤ ਦਿੰਦੇ ਨੇ। ਸਤਿਗੁਰੂ ਜੀ ਦੇ ਚਰਨਾਂ ਚ ਜਿਹੜੇ ਸਿੱਖ ਆਉਂਦੇ ਨੇ ਉਹਨਾਂ ਨੂੰ ਸ਼ੁਭ ਮਤੀ ਸਤਿਗੁਰੂ ਜੀ ਪ੍ਰਦਾਨ ਕਰਦੇ ਨੇ, ਸਦਬੁੱਧੀ ਸਮਰਥ ਪ੍ਰਦਾਨ ਕਰਦੇ ਨੇ। ਕੈਸੀ ਸਮਰਥ, ਜਿਸ ਦਾ ਜ਼ਿਕਰ ਮੇਰੇ ਸਤਿਗੁਰੂ ਜੀ ਨੇ ਬਾਣੀ ਵਿਚ ਕੀਤਾ, ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਾਧਾ। ਉਹ ਮਤ ਜਿਸ ਮਤ ਨੂੰ ਧਾਰਨ ਕਰਕੇ ਹੇ ਪ੍ਰਭੂ ਤੁਹਾਡੀ ਅਰਾਧਨਾ ਹੁੰਦੀ ਹੈ। ਕਵਨ ਸਮਰਥ ਜਿਤ ਪ੍ਰੀਤਮ ਪਾਮ, ਐਸੀ ਸਮਤ ਮਹਾਰਾਜ ਜੀ ਆਪਣੇ ਸਿੱਖਾਂ ਨੂੰ ਬਖਸ਼ਦੇ ਨੇ।
ਭਗਤ ਗਿਆਨ ਵੈਰਾਗ ਸਮੇਤ,
ਤਿੰਨ ਹੀ ਚੀਜ਼ਾਂ ਨੇ ਖਾਲਸਾ ਜੀ, ਇੱਕ ਭਗਤੀ ਹੈ, ਦੂਜਾ ਗਿਆਨ ਹੈ, ਫਿਰ ਤੀਸਰਾ ਵੈਰਾਗ ਹੈ। ਭਗਤੀ ਗਿਆਨ ਤੇ ਵੈਰਾਗ ਦੇ ਸਮੇਤ ਮਹਾਰਾਜ ਜੀ ਸ਼ੁਭ ਮਤ ਆਪਣੇ ਸਿੱਖਾਂ ਨੂੰ ਬਖਸ਼ਦੇ ਨੇ।
ਇਸ ਪ੍ਰਕਾਰ ਨਿਤ ਸਮਾਂ ਬਿਤਾਵੇ,
ਇਸ ਪ੍ਰਕਾਰ ਨਾਲ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਆਪਣਾ ਸਮਾਂ ਬਿਤਾਉਂਦੇ ਹਨ।
ਭਏ ਤਰੁਣ ਗੁਰ ਰੂਪ ਸੁਹਾਵੇ,
ਕਲਗੀਧਰ ਪਾਤਸ਼ਾਹ ਜੀ ਦੇ ਸਰੀਰ ਦੇ ਉੱਤੇ ਹੁਣ ਜਿਹੜੀ ਜਵਾਨੀ ਆ ਉਹ ਪੂਰੀ ਜੋਬਨ ਤੇ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰਨ ਤੌਰ ਤੇ ਤਰੁਣ ਅਵਸਥਾ ਵਿਚ ਜਵਾਨ ਰੂਪ ਦੇ ਵਿਚ ਨੇ। ਚਿਹਰੇ ਤੇ ਮਹਾਰਾਜ ਜੀ ਦੇ ਸੁੰਦਰ ਦਾੜਾ ਵੀ ਪ੍ਰਕਾਸ਼ਣ ਲੱਗ ਪਿਆ, ਕਾਲੇ ਰੰਗ ਦਾ ਸੁੰਦਰ ਦਾੜਾ। ਤੋ ਮਹਾਰਾਜ ਜੀ ਹੁਣ ਇਸ ਵੇਲੇ ਤਰਨ ਅਵਸਥਾ ਵਿਚ ਹਨ, ਬੜਾ ਸੁੰਦਰ ਰੂਪ ਹੈ ਕਲਗੀਧਰ ਜੀ ਦਾ।
ਕੇਤਕ ਸਮਾਂ ਬਤੀਤਨ ਪਯੋ,
ਇਸੇ ਤਰ੍ਹਾਂ ਕੁਝ ਸਮਾਂ ਮਹਾਰਾਜ ਜੀ ਨੇ ਬਤੀਤ ਕੀਤਾ ਹੈ।
ਜਬ ਕੋ ਭੀਮ ਚੰਦ ਮਿਲ ਗਏ ਹੋ,
ਜਦੋਂ ਦਾ ਰਾਜਾ ਭੀਮ ਚੰਦ ਗੁਰੂ ਸਾਹਿਬ ਜੀ ਨੂੰ ਮਿਲ ਕੇ ਗਿਆ ਹੈ।
ਮਨ ਮੂਰਖ ਕੇ ਚਿਤਵਨ ਸੋਈ,
ਮੂਰਖ ਮਨ ਦੇ ਨਾਲ ਉਸੇ ਵੇਲੇ ਹੀ ਚਿਤਵਨੀ ਕਰ ਰਿਹਾ ਭੀਮ ਚੰਦ ਆਪਣੇ ਮੂਰਖ ਮਨ ਦੇ ਨਾਲ, ਤੇ ਮੂਰਖਤਾ ਕਰਕੇ ਇਸ ਤਰ੍ਹਾਂ ਦੀ ਚਿਤਵਨੀ ਕਰ ਰਿਹਾ।
ਲੈਬੇ ਦੁਰਦ ਪ੍ਰਸਾਦੀ ਜੋਈ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੋਂ ਸਤਿਗੁਰਾਂ ਦਾ ਪ੍ਰਸ਼ਾਦੀ ਹਾਥੀ ਲੈਣਾ ਚਾਹੁੰਦਾ, ਕਿਸੇ ਤਰੀਕੇ ਇੱਕ ਵਾਰੀ ਆ ਜੇ ਮੁੜ ਕੇ ਨਹੀਂ ਦੇਣਾ ਵਾਪਸ। ਏਦਾਂ ਭੀਮ ਚੰਦ ਇਸ ਤਰ੍ਹਾਂ ਦੀਆਂ ਸੋਚਾਂ, ਭੈੜੀਆਂ ਤੇ ਖੋਟੀਆਂ ਸੋਚਾਂ ਸੋਚਦਾ, ਮਹਾਰਾਜ ਜੀ ਦਾ ਪ੍ਰਸ਼ਾਦੀ ਹਾਥੀ ਲੈਣਾ ਚਾਹੁੰਦਾ ਹੈ।
ਅਨਕ ਯਤਨ ਕੋ ਚਿਤਵਤ ਰਹੇ,
ਅਨੇਕਾਂ ਪ੍ਰਕਾਰ ਦੇ ਯਤਨਾਂ ਨੂੰ ਆਪਣੇ ਚਿਤ ਵਿਚ ਚਿਤਵਦਾ ਹੈ।
ਕਿਸ ਪ੍ਰਕਾਰ ਕਰ ਗੁਰ ਤੇ ਲੈ,
ਤੇ ਕਿਸ ਪ੍ਰਕਾਰ ਨਾਲ ਇਹ ਸਾਰੇ ਚੀਜ਼ਾਂ ਜਿਹੜੀਆਂ ਹਾਥੀ ਹੈ ਗੁਰੂ ਸਾਹਿਬ ਦੇ ਕੋਲ ਘੱਟੋ ਘੱਟੋ ਤਾਂ ਮੇਰੇ ਕੋਲ ਆ ਜਾਏ। ਏਦਾਂ ਉਹ ਹਾਥੀ ਮਹਾਰਾਜ ਜੀ ਦੇ ਕੋਲੋਂ ਆਪਣੇ ਕੋਲ ਪ੍ਰਾਪਤ ਕਰਨਾ ਚਾਹੁੰਦਾ ਹੈ।
ਪ੍ਰਥਮ ਲੜਨ ਕੀ ਬਾਤ ਨਾ ਛੇ,
ਸੋਚਦਾ ਕਿ ਪਹਿਲਾਂ ਗੁਰੂ ਜੀ ਨਾਲ ਲੜਨਾ ਚੰਗਾ ਨਹੀਂ, ਕਿ ਪਹਿਲਾਂ ਹੀ ਮੈਂ ਉਹਨਾਂ ਨਾਲ ਲੜਾਈ ਕਰਨ ਲੱਗ ਪਵਾਂ, ਜੰਗ ਕਰਨ ਲੱਗ ਪਵਾਂ, ਇਹ ਸਹੀ ਨਹੀਂ ਹੈ। ਤੇ ਭੀਮ ਚੰਦ ਨੂੰ ਖਾਸ ਕਰਕੇ ਔਰੰਗਜ਼ੇਬ ਦੀ ਹਦਾਇਤ ਵੀ ਸੀ ਕਿ ਤੂੰ ਗੁਰੂ ਜੀ ਦੇ ਨਾਲ ਜੰਗ ਕਰਕੇ ਉਹਨਾਂ ਨੂੰ ਆਪਣੇ ਦੇਸ਼ ਚੋਂ ਕੱਢ। ਤੋ ਭੀਮ ਚੰਦ ਬਹਾਨੇ ਵੀ ਲੱਭਦਾ ਸੀ ਲੜਨ ਦੇ, ਤੋ ਇਸ ਕਰਕੇ ਸੋਚ ਰਿਹਾ ਕਿ ਸਿੱਧਾ ਪਹਿਲਾਂ ਉਹਨਾਂ ਨਾਲ ਲੜਨਾ ਇਹ ਚੰਗਾ ਨਹੀਂ ਆ, ਠੀਕ ਨਹੀਂ ਹੈ।
ਲੈਓ ਕਪਟ ਕਰ ਨਿਤ ਮਨ ਬਾਂਛੇ,
ਕਪਟ ਕਰਕੇ ਲੈ ਲਵਾਂ ਉਹਨਾਂ ਕੋਲੋਂ ਜਿਹੜਾ ਉਹ ਹਾਥੀ ਹੈ ਜਾਂ ਹੋਰ ਜਿਹੜੀਆਂ ਕੀਮਤੀ ਚੀਜ਼ਾਂ ਨੇ। ਪਹਿਲਾਂ ਹਾਥੀ ਤਾਂ ਮੰਗਾਵਾਂ, ਹਾਥੀ ਆ ਜਾਏਗਾ ਮੁੜ ਕੇ ਹੋਰ ਦੂਸਰੀਆਂ ਚੀਜ਼ਾਂ ਵੀ ਮੈਂ ਲੈ ਲਵਾਂਗਾ, ਰਸਤਾ ਬਣ ਜਾਏਗਾ ਮੇਰੇ ਕੋਲ। ਤੂੰ ਇਸ ਪ੍ਰਕਾਰ ਨਾਲ ਸੋਚਦਾ ਕਿ ਗੁਰੂ ਸਾਹਿਬ ਦੇ ਕੋਲੋਂ ਕਪਟ ਕਰਕੇ ਮੈਂ ਇਹ ਚੀਜ਼ਾਂ ਲੈ ਲਵਾਂ।
ਇੱਕ ਦਿਨ ਬੈਠ ਸਭਾ ਕੇ ਮਾਈ,
ਇੱਕ ਦਿਨ ਰਾਜਾ ਭੀਮ ਚੰਦ ਆਪਣੀ ਕਚਹਿਰੀ ਵਿਚ ਬੈਠਾ, ਜਿੱਥੇ ਇਹਦੀ ਕਚਹਿਰੀ ਲੱਗੀ, ਸਭਾ ਲੱਗੀ ਹੈ।
ਸ਼ੁਭ ਮਤ ਕਰੇ ਹਕਾਰਨ ਪਾਈ,
ਇਹਨੇ ਜਿਹੜੇ ਇਹਦੀ ਸ਼ੁਭ ਮਤ ਵਾਲੇ ਵਜ਼ੀਰ, ਬੁੱਧੀਮਾਨ ਵਜ਼ੀਰ ਸੀ, ਜਿਹੜੇ ਬੁੱਧੀਮਾਨ ਸਨ, ਸਿਆਣੇ ਸਨ, ਜਿਨ੍ਹਾਂ ਤੈਨੂੰ ਬੜਾ ਮਾਣ ਸੀ ਕਿ ਮੇਰੇ ਬੜੇ ਸਿਆਣੇ ਵਜ਼ੀਰ ਨੇ, ਉਹਨਾਂ ਵਜ਼ੀਰਾਂ ਨੂੰ ਭੀਮ ਚੰਦ ਨੇ ਆਪਣੇ ਕੋਲ ਬੁਲਾਇਆ।
ਜਿਤਕ ਮੁਸਾਹਿਬ ਅਪਰ ਵਜ਼ੀਰ,
ਹੋਰ ਵੀ ਜਿੰਨੇ ਮੁਸਾਹਿਬ ਸਨ, ਜਿੰਨੇ ਹੋਰ ਵਜ਼ੀਰ ਸਨ,
ਆਏ ਥਿਰੇ ਭੂਪਤ ਕੇ ਤੀਰ,
ਆ ਕੇ ਸਾਰੇ ਇਹਦੇ ਕੋਲ ਥਿਰ ਹੋ ਗਏ, ਸਾਰੇ ਰਾਜੇ ਭੀਮ ਚੰਦ ਦੇ ਕੋਲ ਆ ਗਏ।
ਸਭ ਟਿਗ ਪਨਿਓ ਮਨੋਰਥ ਆਪਨ,
ਸਾਰਿਆਂ ਨੇ ਆ ਕੇ ਆਪਣਾ ਮਨੋਰਥ ਰਾਜੇ ਭੀਮ ਚੰਦ ਨੂੰ ਦੱਸਿਆ। ਰਾਜੇ ਭੀਮ ਚੰਦ ਨੇ ਆਪਣਾ ਜਿਹੜਾ ਮਨੋਰਥ ਸੀ ਉਹਨਾਂ ਵਜ਼ੀਰਾਂ ਨੂੰ ਆਪਣੇ ਕੋਲ ਸੱਦ ਕੇ ਦੱਸਿਆ।
ਜਿਸ ਪ੍ਰਕਾਰ ਚਿਤਵਤ ਚਿਤ ਪਾਪਨ,
ਜਿਸ ਤਰ੍ਹਾਂ ਦਾ ਪਾਪ ਆਪਣੇ ਮਨ ਚ ਚਿਤ ਵਰਿਆ ਸੀ, ਗੁਰੂ ਸਾਹਿਬ ਕੋਲੋਂ ਹਾਥੀ ਮੰਗਾਉਣ ਦਾ ਪਾਪ ਇਹ ਚਿਤ ਵਰਿਆ ਸੀ ਕਿ ਪਾਪ ਤਾਂ ਇਸ ਕਰਕੇ ਬਣ ਗਿਆ ਕਿ ਮੰਗਾ ਕੇ ਵਾਪਸ ਨਹੀਂ ਸੀ ਕਰਨਾ ਚਾਹੁੰਦਾ। ਇਸ ਤਰ੍ਹਾਂ ਦਾ ਪਾਪ ਜਿਹੜਾ ਭੀਮ ਚੰਦ ਆਪਣੇ ਮਨ ਚ ਚਿਤ ਵਰਿਆ ਸੀ, ਇਹਨੇ ਆਪਣੇ ਵਜ਼ੀਰਾਂ ਨੂੰ ਔਰ ਆਪਣੇ ਮੁਸਾਹਿਬਾਂ ਨੂੰ ਦੱਸਿਆ।
ਮੈਂ ਚਾਹਤ ਗੁਰ ਤੇ ਗਜਲੀਨੋ,
ਕਹਿਣ ਲੱਗਾ ਅੱਜ ਦੀ ਜਿਹੜੀ ਇਹ ਵਿਸ਼ੇਸ਼ ਸਭਾ ਮੈਂ ਇਕੱਤਰ ਕੀਤੀ ਹੈ, ਇਹਦਾ ਪ੍ਰਯੋਜਨ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਇੱਕ ਬੜਾ ਕੀਮਤੀ ਪ੍ਰਸ਼ਾਦੀ ਹਾਥੀ ਤੁਸੀਂ ਵੀ ਵੇਖ ਕੇ ਆਏ ਹੋ, ਮੈਂ ਵੀ ਵੇਖਿਆ ਕੁਝ ਦਿਨ ਪਹਿਲਾਂ, ਉਰੋ ਜਿਹੜਾ ਪ੍ਰਸ਼ਾਦੀ ਹਾਥੀ ਹੈ ਗੁਰੂ ਜੀ ਦੇ ਕੋਲ, ਉਹ ਮੈਂ ਆਪਣੇ ਕੋਲ ਮੰਗਾਉਣਾ ਚਾਹੁੰਦਾ ਹਾਂ।
ਅਚਰਜ ਮਹਾ ਬਿਲੋਕਨ ਕੀਨੋ,
ਕਿਉਂਕਿ ਉਹ ਬੜਾ ਕੀਮਤੀ ਹਾਥੀ ਹੈ ਔਰ ਬੜਾ ਅਸਚਰਜ ਹੈਰਾਨ ਕਰ ਦੇਣ ਵਾਲਾ ਹਾਥੀ ਹੈ।
ਇਸ ਤੇ ਆਗੇ ਸੁਣਿਓ ਨਾ ਐਸੇ,
ਅੱਜ ਤੋਂ ਪਹਿਲਾਂ ਮੈਂ ਕਦੇ ਕਿਸੇ ਕੋਲੋਂ ਇਹੋ ਜਿਹਾ ਹਾਥੀ ਵੇਖਣਾ ਤਾਂ ਇੱਕ ਪਾਸੇ ਰਿਹਾ, ਮੈਂ ਸੁਣਿਆ ਵੀ ਨਹੀਂ ਹੈ।
ਵੇਖਣ ਬਿਲੋਚਨ ਤੋਂ ਹੋਏ ਕੈਸੇ,
ਵੇਖਣਾ ਤਾਂ ਇੱਕ ਪਾਸੇ ਰਿਹਾ, ਇਸ ਤਰ੍ਹਾਂ ਦਾ ਹਾਥੀ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਅਸੀਂ ਵੇਖਿਆ, ਕਿ ਅੱਜ ਤੋਂ ਪਹਿਲਾਂ ਇਹੋ ਜਿਹੇ ਹਾਥੀ ਬਾਰੇ ਮੈਂ ਸੁਣਿਆ ਤੱਕ ਵੀ ਨਹੀਂ।
ਲਾਇਕ ਪਾਤਸ਼ਾਹ ਕੇ ਪਾਸੀ,
ਇਹੋ ਜਿਹੜੇ ਹਾਥੀ ਹੁੰਦੇ ਨੇ, ਜਿਹੜੇ ਕੀਮਤੀ ਤੇ ਗੁਣਾ ਵਾਲੇ ਹਾਥੀ, ਇਹ ਮੇਰੇ ਵਰਗੇ ਰਾਜਿਆਂ ਦੇ ਲਾਇਕ ਹੁੰਦੇ ਨੇ। ਮੈਂ ਰਾਜਾ ਹਾਂ, ਰਿਆਸ ਦਾ ਰਾਜਾ ਹਾਂ, ਮੇਰੇ ਵਰਗੇ ਰਾਜਿਆਂ ਕੋਲ ਜਾਂ ਜਿਹੜੇ ਕੋਈ ਪਾਤਸ਼ਾਹ ਹੁੰਦੇ ਨੇ, ਉਨ੍ਹਾਂ ਦੇ ਕੋਲ ਇਸ ਤਰ੍ਹਾਂ ਦੇ ਹਾਥੀ ਸੋਭਦੇ ਹਨ।
ਪਰ ਚਿਤ ਚਿਤ ਜਿਸ ਪਿਖ ਤੋਂ ਉਲਾਸੀ,
ਜਿਨ੍ਹਾਂ ਹਾਥੀਆਂ ਨੂੰ ਵੇਖ ਕੇ ਰਾਜਿਆਂ ਦਾ, ਬਾਦਸ਼ਾਹਾਂ ਦਾ ਮਨ ਪਰਚਿਆ ਰਹਿੰਦਾ, ਮਨ ਲੱਗਿਆ ਰਹਿੰਦਾ ਤੇ ਮਨ ਖੁਸ਼ ਰਹਿੰਦਾ ਰਾਜਿਆਂ ਦਾ,
ਕਹਿ ਹਮ ਤੇ ਮੈਂ ਪਾਲਕ ਪਾਰੇ,
ਉਹ ਹਾਥੀ ਜਾਂ ਤਾਂ ਮੇਰੇ ਕੋਲ ਸੋਭੇ ਚੰਗਾ, ਨਹੀਂ ਤਾਂ ਜਿਹੜੇ ਮੇਰੇ ਤੋਂ ਵੱਡੇ ਰਾਜੇ ਨੇ, ਜਿਹੜੇ ਮੇਰੇ ਤੋਂ ਜ਼ਿਆਦਾ ਰਿਆਸਤ ਦੇ ਮਾਲਕ ਨੇ, ਵੱਡੀ ਰਿਆਸਤ ਦੇ ਮਾਲਕ ਵੱਡੇ ਰਾਜੇ ਹਨ।
ਸ਼ੋਭਤ ਦੀਰਗ ਥਿਰ ਹੋਏ ਦੁਆਰੇ,
ਉਹਨਾਂ ਵੱਡੇ ਰਾਜਿਆਂ ਦੇ ਦਰਵਾਜਿਆਂ ਦੇ ਉੱਤੇ ਵੀ ਖੜੇ ਹੋਏ ਇੱਦਾਂ ਦੇ ਹਾਥੀ ਚੰਗੇ ਲੱਗਦੇ ਨੇ। ਜਾਂ ਮੇਰੇ ਵਰਗੇ ਰਾਜੇ ਕੋਲ ਹੋਵੇ, ਜਾਂ ਮੇਰੇ ਤੋਂ ਵੀ ਜਿਹੜੇ ਵੱਡੇ ਰਾਜੇ ਨੇ, ਉਹਨਾਂ ਦੇ ਦਰਵਾਜਿਆਂ ਦੇ ਉੱਤੇ ਖੜੇ ਹੋਏ ਇਸ ਤਰ੍ਹਾਂ ਦੇ ਹਾਥੀ ਚੰਗੇ ਲੱਗਦੇ ਨੇ।
ਕਿਉਂ ਕਿਉਂ ਕਰ ਲੈ ਨੋ ਬਣ ਆਵੇ,
ਉਹ ਤਾਂ ਗੁਰੂ ਪੀਰ ਨੇ, ਸੰਤ ਤੇ ਫਕੀਰ ਲੋਕ ਨੇ, ਉਹਨਾਂ ਕੋਲ ਇਹੋ ਜਿਹੇ ਹਾਥੀਆਂ ਦਾ ਕੀ ਕੰਮ। ਵੇਖੋ ਭੀਮ ਚੰਦ ਦੀ ਕੂਟ ਬਿਰਤੀ, ਕਹਿੰਦਾ ਜੀ ਜਾਂ ਤਾਂ ਮੇਰੇ ਵਰਗੇ ਰਾਜਿਆਂ ਕੋਲ ਸੋਭਦੇ ਨੇ ਉਹੋ ਜਿਹੇ ਹਾਥੀ, ਜਾਂ ਮੇਰੇ ਤੋਂ ਵੀ ਵੱਡੇ ਰਾਜੇ ਬਾਦਸ਼ਾਹ ਹੁਣ ਉਹਨਾਂ ਕੋਲ ਸੋਭਦੇ ਨੇ। ਉਹ ਤਾਂ ਗੁਰੂ ਪੀਰ ਨੇ, ਇੱਕ ਸਧਾਰਨ ਸੰਤ ਨੇ, ਉਹਨਾਂ ਦੇ ਕੋਲ ਭਲਾ ਉਸ ਹਾਥੀ ਦਾ ਕੀ ਕੰਮ ਹੈ। ਇਸ ਕਰਕੇ ਜਿਵੇਂ ਕਿਵੇਂ ਕਰਕੇ ਉਹ ਹਾਥੀ ਉਹਨਾਂ ਤੋਂ ਲੈਣਾ ਬਣਾਉਂਦਾ ਕਿ ਮੈਂ ਉਹ ਹਾਥੀ ਉਹਨਾਂ ਕੋਲੋਂ ਲੈ ਲਵਾਂ।
ਕਰੇ ਕਪਟ ਕਾਰਜ ਸਰ ਜਾਵੇ,
ਆਪਾਂ ਜੇ ਕੋਈ ਕਪਟ ਕਰੀਏ, ਕੋਈ ਫਰੇਬ ਕਰੀਏ, ਛਲ ਕਰੀਏ, ਜਿਹਦੇ ਨਾਲ ਇਹ ਆਪਣਾ ਕਾਰਜ ਬਣਾਵੇ,
ਹੋਏ ਸਰਲ ਜੇ ਜਾਚੈ ਗੁਰ ਤੇ।
ਕਹਿਣ ਲੱਗਾ ਵੀ ਜੇ ਆਪਾਂ ਸਿੱਧੇ ਤਰੀਕੇ ਨਾਲ ਮੰਗਿਆ ਨਾ ਗੁਰੂ ਜੀ ਕੋਲੋਂ ਸਰਲ ਢੰਗ ਨਾਲ ਕਿ ਗੁਰੂ ਜੀ ਸਾਨੂੰ ਹਾਥੀ ਦੇ ਦਿਓ, ਸਰਲ ਢੰਗ ਨਾਲ ਜੇ ਸਰਲ ਤਰੀਕੇ ਨਾਲ ਉਹਨਾਂ ਕੋਲ ਮੰਗਿਆ,
ਨਾ ਦੇ ਸਕੇ ਪ੍ਰੇਮ ਬੋ ਉਰਤੇ,
ਉਹਨਾਂ ਨੇ ਉਹ ਹਾਥੀ ਦੇਣਾ ਨਹੀਂ ਕਿਉਂਕਿ ਉਹ ਆਪਣੇ ਉਸ ਹਾਥੀ ਨਾਲ ਪ੍ਰੇਮ ਬੜਾ ਕਰਦੇ ਨੇ। ਹਾਲਾਂਕਿ ਭੀਮ ਚੰਦ ਉਲਟਾ ਕਹਿ ਰਿਹਾ ਵੀ ਕਪਟ ਨਾਲ ਤਾਂ ਨਹੀਂ ਮਿਲ ਸਕਦਾ। ਜੇ ਗੁਰਮਤ ਦਾ ਸਿਧਾਂਤ ਵੇਖੀਏ ਤੇ ਕਪਟ ਨਾਲ ਨਹੀਂ ਮਿਲ ਸਕਦਾ, ਜੇ ਸਰਲ ਹਿਰਦਾ ਕਰਕੇ ਮੰਗਦਾ ਤੇ ਭਾਵੇਂ ਦੇ ਦਿੰਦੇ ਬਖਸ਼ ਦਿੰਦੇ, ਪਰ ਕਹਿੰਦਾ ਜੇ ਆਪਾਂ ਸਰਲ ਹਿਰਦੇ ਨਾਲ ਮੰਗਿਆ ਫਿਰ ਨਹੀਂ ਮਿਲਣਾ, ਜੇ ਆਪਾਂ ਕੋਈ ਕਪਟ ਕਰੀਏ ਛਲ ਕਰੀਏ ਫਿਰ ਭਾਵੇਂ ਮਿਲ ਜੇ, ਜੇ ਸਰਲ ਹਿਰਦੇ ਨਾਲ ਮੰਗਿਆ ਤੇ ਉਹਨਾਂ ਨੇ ਦੇਣਾ ਨੀ, ਕਿਉਂਕਿ ਉਹ ਆਪਣੇ ਹਾਥੀ ਨਾਲ ਉਹਦੇ ਨਾਲ ਪ੍ਰੇਮ ਬੜਾ ਕਰਦੇ ਨੇ।
ਰਚੋ ਘਾਤ ਐਸੀ ਜਿਮ ਦੇ ਹੈ,
ਕਰਕੇ ਇਸ ਤਰ੍ਹਾਂ ਦੀ ਘਾਤ ਰਚੋ, ਇਸ ਤਰ੍ਹਾਂ ਦਾ ਸਬੱਬ ਬਣੋ ਬਣਾਓ ਕਿ ਜਿਹਦੇ ਨਾਲ ਉਹ ਆਪ ਹੀ ਉਹ ਹਾਥੀ ਸਾਨੂੰ ਦੇ ਦੇਣ।
ਇੱਕ ਵਾਰ ਕਿਉਂ ਕਰ ਲੇ ਹੈ,
ਇੱਕ ਵਾਰ ਜਿਵੇਂ ਕਿਵੇਂ ਕਰਕੇ ਉਹਨਾਂ ਕੋਲੋਂ ਹਾਥੀ ਲੈ ਲਓ ਮੰਗਾ ਲਓ।
ਭੀਮ ਚੰਦ ਕੋ ਸੁਣ ਕਰ ਆਸ਼ੇ,
ਫਿਰ ਆਪਾਂ ਮੁੜ ਕੇ ਨੀ ਮੋੜਨਾ। ਜਦੋਂ ਭੀਮ ਚੰਦ ਨੇ ਆਪਣਾ ਆਸ਼ਾ ਦੱਸਿਆ ਨਾ ਖੋਟਾ ਆਪਣੇ ਵਜ਼ੀਰਾਂ ਨੂੰ, ਇਹਦੇ ਵਜ਼ੀਰਾਂ ਨੇ ਸੁਣਿਆ।
ਕਰ ਵਿਚਾਰ ਪੁਨ ਬਚਨ ਪ੍ਰਤਾਸ਼ੇ,
ਵਜ਼ੀਰਾਂ ਚ ਇੱਕ ਵਜ਼ੀਰ ਬੋਲਿਆ ਵਿਚਾਰ ਕਰਕੇ, ਕਹਿਣ ਲੱਗਾ ਭੀਮ ਚੰਦ ਨੂੰ,
ਇਹ ਤੋਂ ਨਹੀਂ ਕਠਨ ਕੁਛ ਬਾਤ,
ਰਾਜਾ ਇਹ ਕਿਹੜਾ ਕੋਈ ਔਖਾ ਕੰਮ ਹੈ, ਇਹ ਕਿਹੜਾ ਕੋਈ ਏਡਾ ਕਠਨ ਕੰਮ ਹੈ ਜਿਹੜਾ ਹੋ ਨਹੀਂ ਸਕਦਾ।
ਗਜਲੇ ਬੇ ਕੀ ਪ੍ਰਾਪਤ ਕਾਤ,
ਆਪਣੇ ਕੋਲ ਹਾਥੀ ਲੈਣ ਦਾ ਬੜਾ ਵਧੀਆ ਬਹਾਨਾ ਬਣਿਆ ਹੋਇਆ, ਬਸ ਆਪਾਂ ਤਾਂ ਬਹਾਨਾ ਬਣਾਉਣਾ ਤੇ ਗੁਰੂ ਸਾਹਿਬ ਕੋਲੋਂ ਹਾਥੀ ਲੈਣ ਦਾ ਬੜਾ ਵਧੀਆ ਘਾਤ ਤੇ ਬਹਾਨਾ ਬਣਿਆ ਹੋਇਆ।
ਜੋਰਾਵਰ ਕੋ ਨੰਦਨ ਟੀਕਾ,
ਕਹਿਣ ਲੱਗਾ ਹੇ ਰਾਜਾ ਤੇਰੇ ਲੜਕੇ ਦੀ ਸ਼ਾਦੀ ਆ ਰਹੀ ਨੇੜੇ, ਰਾਜੇ ਭੀਮ ਚੰਦ ਦੇ ਪੁੱਤਰ ਦਾ ਵਿਆਹ ਸੀ ਨੇੜੇ, ਤੇ ਸ੍ਰੀਨਗਰ ਦਾ ਜਿਹੜਾ ਰਾਜਾ ਸੀ ਨਾ ਰਾਜਾ ਫਤਿਹ ਸ਼ਾਹ, ਉਹਦੀ ਲੜਕੀ ਨਾਲ ਇਹਦਾ ਰਿਸ਼ਤਾ ਹੋਇਆ ਹੋਇਆ ਸੀ ਰਾਜੇ ਭੀਮ ਚੰਦ ਦੇ ਲੜਕੇ ਦਾ। ਕਹਿਣ ਲੱਗਾ ਹੇ ਰਾਜਾ ਤੇਰੇ ਲੜਕੇ ਦਾ ਜਿਹੜਾ ਵਿਆਹ ਹੈ, ਤੇਰਾ ਵੱਡਾ ਟੀਕਾ ਕਹਿੰਦੇ ਨੇ ਪੁੱਤਰ ਨੂੰ ਵੱਡੇ ਨੂੰ, ਉਹਦਾ ਜਿਹੜਾ ਉਹ ਵਿਆਹ ਹੈ ਉਹ ਨੇੜੇ ਆ ਰਿਹਾ।
ਇਸ ਉਮੈਦ ਹੈ ਆਵਨ ਟੀਕਾ,
ਉਹਦਾ ਸਗਾਈ ਦਾ ਜਿਹੜਾ ਤਿਲਕ ਹੈ ਹੁਣ ਉਹ ਨੇੜੇ ਆ ਰਿਹਾ, ਸਗਾਈ ਦਾ ਤਿਲਕ ਲੱਗਣਾ ਤੇ ਸ਼ਗਨ ਉਹਨੂੰ ਪੈਣ ਵਾਸਤੇ ਆ ਰਹੇ ਨੇ।
ਫਤਿਹ ਸ਼ਾਹ ਭੇਜਿਓ ਅਬ ਚਾਹਤ,
ਰਾਜਾ ਫਤਿਹ ਸ਼ਾਹ ਤੇਰੇ ਲੜਕੇ ਵਾਸਤੇ ਸ਼ਗਨ ਭੇਜ ਰਿਹਾ, ਤੇ ਉਹ ਸ਼ਗਨ ਲੈ ਕੇ ਜਿਹੜੇ ਲਾਗੀ ਨੇ ਉਹ ਆਉਣ ਵਾਲੇ ਹਨ।
ਸੁਤਾ ਵਿਆਹ ਕੋ ਕਰਨ ਉਮਾਹਤ,
ਫਤਿਹ ਸ਼ਾਹ ਰਾਜਾ ਆਪਣੀ ਲੜਕੀ ਦਾ ਵਿਆਹ ਤੇਰੇ ਪੁੱਤਰ ਨਾਲ ਕਰਨਾ ਚਾਹੁੰਦਾ, ਉਹਦੇ ਅੰਦਰ ਇਹ ਉਮਾਹ ਹੈ।
ਹਿਤ ਬਰਾਤ ਮੈਂ ਲੈ ਕਰ ਜਾਣੇ,
ਤੇ ਆਪਾਂ ਇਹ ਬਹਾਨਾ ਤਾਂ ਬਣਿਆ ਹੀ ਹੋਇਆ, ਆਪਾਂ ਗੁਰੂ ਜੀ ਨੂੰ ਕਹੀਏ ਕਿ ਜਿਹੜਾ ਗੁਰੂ ਸਾਹਿਬ ਦਾ ਪ੍ਰਸ਼ਾਦੀ ਹਾਥੀ ਹੈ ਉਹਨੂੰ ਅਸੀਂ ਬਰਾਤ ਵਿਚ ਲੈ ਕੇ ਜਾਣਾ ਚਾਹੁੰਦੇ ਹਾਂ।
ਹਿਮ ਜਾਚੇ ਤੇ ਨੈ ਗੁਰਮਾਨੇ,
ਪਰ ਜੇ ਆਪਾਂ ਕਿਹਾ ਕਿ ਬਰਾਤ ਵਿਚ ਨਾਲ ਲੈ ਕੇ ਜਾਣਾ ਤੇ ਹੋ ਸਕਦਾ ਗੁਰੂ ਜੀ ਅੱਗੋਂ ਨਾ ਕਰ ਦੇਣ, ਇਹ ਵੀ ਗੱਲ ਔਖੀ ਹੈ ਕਿ ਗੁਰੂ ਜੀ ਅੱਗੋਂ ਇਨਕਾਰ ਕਰ ਦੇਣ ਨਾ ਕਰ ਦੇਣ।
ਜਾਣੇ ਬਹੁਤ ਦਿਵਸ ਮੈਂ,
ਉਹ ਸਮਝਣਗੇ ਜਾਣਨਗੇ ਕਿ ਜੇ ਹਾਥੀ ਅਸੀਂ ਬਰਾਤ ਵਾਸਤੇ ਨਾਲ ਦੇ ਦਿੱਤਾ ਤੇ ਤਾਂ ਫਿਰ ਕਈ ਮਹੀਨਿਆਂ ਬਾਅਦ ਮੁੜਨਗੇ, ਕਿਉਂਕਿ ਸ੍ਰੀਨਗਰ ਜਾਏਗਾ, ਉੱਥੇ ਜਾ ਕੇ ਕੁਝ ਸਮਾਂ ਬਰਾਤ ਰਹੇਗੀ, ਵਾਪਸ ਆਉਂਦਿਆਂ ਜਾਂਦਿਆਂ ਬੜਾ ਲੰਮਾ ਸਮਾਂ ਲੱਗੇਗਾ, ਇਸ ਕਰਕੇ ਹੋ ਸਕਦਾ ਗੁਰੂ ਜੀ ਇਨਕਾਰ ਕਰ ਦੇਣ ਤੇ ਆਖਣ ਕਿ ਅਸੀਂ ਹਾਥੀ ਨਹੀਂ ਦੇਣਾ।
ਕਰੇ ਫਰੇਬ ਨਾ ਕੁੰਚਰ ਦੇ,
ਫਿਰ ਉਹਨਾਂ ਨੇ ਕੋਈ ਨਾ ਕੋਈ ਅੱਗੋਂ ਸਾਡੇ ਨਾਲ ਛਲ ਵਰਤ ਲੈਣਾ ਤੇ ਆਪਣਾ ਕੁੰਚਰ ਪ੍ਰਸ਼ਾਦੀ ਨਹੀਂ ਦੇਣਾ।
ਜਾਂ ਤੇ ਇਸ ਪ੍ਰਕਾਰ ਨਰ ਜਾਏ,
ਇਸ ਕਰਕੇ ਹੇ ਰਾਜਾ ਭੀਮ ਚੰਦ ਆਪਾਂ ਇਸ ਤਰ੍ਹਾਂ ਕਰੀਏ, ਇਸ ਤਰ੍ਹਾਂ ਦੀ ਵਿਚਾਰ ਕਰਕੇ ਆਪਣਾ ਇੱਕ ਬੰਦਾ ਭੇਜੀਏ।
ਸਹਿਤ ਬੇਨਤੀ ਬਾਕ ਅਲਾਏ,
ਜਿਹੜਾ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬੇਨਤੀ ਕਰੇ, ਹੱਥ ਜੋੜ ਕੇ ਬੇਨਤੀ ਕਰੇ,
ਸ੍ਰੀਨਗਰ ਤੇ ਸਾਥ ਹਮਾਰੇ,
ਉਹਨਾਂ ਨੂੰ ਜਾ ਕੇ ਬੇਨਤੀ ਕਰੇ ਕਿ ਸ੍ਰੀਨਗਰ ਤੋਂ ਰਾਜੇ ਫਤਿਹ ਸ਼ਾਹ ਦੀ ਲੜਕੀ ਦਾ ਸਾਕ ਉਹ ਰਾਜੇ ਭੀਮ ਚੰਦ ਦੇ ਲੜਕੇ ਵਾਸਤੇ ਆ ਰਿਹਾ।
ਲਾਗੀ ਪਠੇ ਆਏ ਇਸ ਬਾਰੇ,
ਲਾਗੀ ਭੇਜ ਰਿਹਾ ਰਾਜਾ ਫਤਿਹ ਸ਼ਾਹ, ਉਹਦੇ ਭੇਜੇ ਹੋਏ ਲਾਗੀ ਸ਼ਗਨ ਲੈ ਕੇ ਆ ਰਹੇ ਨੇ।
ਤਿੰਨੋ ਦਿਖਾਵਨ ਖੇਤ ਚਾਹੀਏ,
ਆਪਾਂ ਕਹੀਏ ਗੁਰੂ ਜੀ ਨੂੰ ਕਿ ਅਸੀਂ ਪ੍ਰਸ਼ਾਦੀ ਹਾਥੀ ਉਹਨਾਂ ਲਾਗੀਆਂ ਨੂੰ ਵਿਖਾਣਾ ਚਾਹੁੰਦੇ ਕਿ ਸਾਡੇ ਕੋਲ ਏਦਾਂ ਦਾ ਹਾਥੀ ਵੀ ਹੈ, ਬਰਾਤ ਜਾਣ ਦੇ ਵਾਸਤੇ ਤਾਂ ਹੋ ਸਕਦਾ ਇਨਕਾਰ ਕਰ ਦੇਣ ਕਿਉਂਕਿ ਟਾਈਮ ਜ਼ਿਆਦਾ ਲੱਗੇਗਾ, ਆਪਾਂ ਕਹਿਣਾ ਬਸ ਵਿਖਾਉਣਾ ਹੈ ਵਿਖਾਉਣ ਤੋਂ ਬਾਅਦ ਤੁਸੀਂ ਭਾਵੇਂ ਆਪਣਾ ਵਾਪਸ ਮੰਗਾ ਲਿਓ ਜੇ। ਕਹਿੰਦੇ ਵੀ ਆਪਾਂ ਤਾਂ ਛਲ ਕਰਕੇ ਇੱਕ ਵਾਰੀ ਲਿਆਉਣਾ, ਇੱਥੇ ਜੇ ਆ ਗਿਆ ਫਿਰ ਆਪਾਂ ਕਿਹੜਾ ਮੋੜਨਾ। ਏਦਾਂ ਵਜ਼ੀਰ ਸਲਾਹ ਦੇ ਰਿਹਾ, ਕਹਿੰਦਾ ਜੀ ਆਪਾਂ ਏਦਾਂ ਕਹਿਣਾ ਕਿ ਰਾਜੇ ਭੀਮ ਚੰਦ ਦੇ ਲੜਕੇ ਦਾ ਸ਼ਗਨ ਆ ਰਿਹਾ, ਜਿਹੜੇ ਲਾਗੀ ਸ਼ਗਨ ਲੈ ਕੇ ਆ ਰਹੇ ਨੇ, ਬਸ ਉਹਨਾਂ ਨੂੰ ਹਾਥੀ ਵਿਖਾਉਣਾ, ਉਹਨਾਂ ਨੂੰ ਵਿਖਾਉਣਾ ਕਿ ਸਾਡੇ ਦਰਵਾਜੇ ਤੇ ਐਸਾ ਹਾਥੀ ਬੱਧਾ ਹੋਇਆ।
ਵਸਤ ਅਜਾਇਬ ਤੁਮ ਟਿਗ ਲਈਏ,
ਇਹ ਵੀ ਕਹੀਏ ਵੀ ਮਹਾਰਾਜ ਜਿਹੜੀਆਂ ਤੁਹਾਡੇ ਕੋਲ ਹੋਰ ਅਜਾਇਬ ਵਸਤੂਆਂ ਨੇ, ਜਿਵੇਂ ਪੰਚਕਲਾ ਸ਼ਸਤਰ ਹੈ, ਬੜਾ ਕੀਮਤੀ ਤੰਬੂ ਹੈ ਉਹਨਾਂ ਦੇ ਕੋਲ, ਉਹ ਚੀਜ਼ਾਂ ਵੀ ਆਪਾਂ ਨਾਲ ਹੀ ਮੰਗ ਲਵਾਂਗੇ। ਕੱਲਾ ਹਾਥੀ ਕਿਉਂ ਮੰਗੀਏ, ਉਹ ਚੀਜ਼ਾਂ ਵੀ ਆਪਾਂ ਨਾਲ ਮੰਗ ਲਵਾਂਗੇ।
ਕਰੋ ਕਿਰਪਾ ਜਾ ਚੋ ਗਜ ਦੀ ਜੈ,
ਫਿਰ ਆਪਾਂ ਮੰਗਾਂਗੇ ਮਹਾਰਾਜ ਜੀ ਉਹ ਸਾਰੀਆਂ ਚੀਜ਼ਾਂ ਨਹੀਂ ਦੇਣੀਆਂ, ਤੇ ਚਲੋ ਘੱਟੋ ਘੱਟ ਆਪਣਾ ਇਹ ਜਿਹੜਾ ਪ੍ਰਸ਼ਾਦੀ ਹਾਥੀ ਹੈ ਇਹੀ ਸਾਡੇ ਨਾਲ ਭੇਜ ਦਿਓ।
ਰਾਜਨ ਕੋ ਕਰੇ ਆਪਣ ਜਨੀ ਜੈ,
ਜਿਹੜੇ ਰਾਜੇ ਨੇ ਰਾਜਾ ਭੀਮ ਚੰਦ ਹੋਣੀ ਇਹ ਵੀ ਤੁਹਾਡੇ ਆਪਣੇ ਨੇ, ਤੁਹਾਡੇ ਆਪਣੇ ਸੇਵਕ ਹਨ।
ਨਰ ਸਾਕਨ ਕੇ ਤਿਨੋ ਦਿਖਾਏ,
ਬਸ ਉਹਨਾਂ ਨੇ ਜਿਹੜਾ ਸਾਕ ਲੈ ਕੇ ਆਉਣਾ ਉਹਨਾਂ ਨੂੰ ਵਿਖਾਉਣਾ ਹੀ ਹੈ ਆਪਾਂ। ਵਿਖਾਉਣ ਤੋਂ ਬਾਅਦ ਭਾਵੇਂ ਤੁਸੀਂ ਆਪਣਾ ਹਾਥੀ ਮੋੜ ਕੇ ਆਪਣੇ ਕੋਲ ਮੰਗਾ ਲਿਆ ਜੇ, ਬਸ ਆਪਾਂ ਇਹੀ ਕਹਿਣਾ ਉਹਨਾਂ ਨੂੰ।
ਕੌਣ ਹਾਥੀ ਇਹ ਦੇਹ ਪੁਚਾਏ,
ਤੁਹਾਡੇ ਕੋਲ ਅਸੀਂ ਆਪ ਹੀ ਪਹੁੰਚਦਾ ਕਰ ਦਿਆਂਗੇ। ਉਹਨਾਂ ਲਾਗੀਆਂ ਨੂੰ ਵਿਖਾਉਣ ਤੋਂ ਬਾਅਦ ਜਿਹੜੇ ਉਹ ਸਾਕ ਲੈ ਕੇ ਆਉਣਗੇ, ਵਿਖਾਉਣ ਤੋਂ ਬਾਅਦ ਇਹ ਹਾਥੀ ਤੁਹਾਡੇ ਕੋਲ ਪਹੁੰਚਦਾ ਕਰ ਦਿਆਂਗੇ।
ਜਬੇ ਮੁਸਾਇਬ ਮੰਤਰ ਬਤਾਇਬ,
ਏਦਾਂ ਜਦੋਂ ਵਜ਼ੀਰ ਨੇ ਸਲਾਹ ਦਿੱਤੀ ਨਾ ਰਾਜੇ ਭੀਮ ਚੰਦ ਨੂੰ ਵੀ ਆਪਾਂ ਏਦਾਂ ਕਰੀਏ, ਏਦਾਂ ਗੁਰੂ ਜੀ ਨੂੰ ਬੇਨਤੀ ਕਰੀਏ, ਇਹ ਬਹਾਨਾ ਵੀ ਬਣਿਆ ਹੋਇਆ, ਸਬੱਬ ਵੀ ਬਣਿਆ ਹੋਇਆ।
ਭੀਮ ਚੰਦ ਸੁਣ ਕੇ ਹਰ ਖਾਇਬ,
ਭੀਮ ਚੰਦ ਸੁਣ ਕੇ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ।
ਕਰੀ ਸਰਾਨ ਬੁੱਧ ਬਡੇਰੀ,
ਉਹਨੇ ਸਲਾਘਾ ਕੀਤੀ ਆਪਣੇ ਵਜ਼ੀਰ ਦੀ ਇਸ ਮਤ ਦੀ, ਕਹਿੰਦਾ ਬੜੇ ਕਮਾਲ ਦੀ ਵਿਚਾਰ ਕਹੀ ਹੈ ਵਜ਼ੀਰ ਸਾਹਿਬ, ਬੜਾ ਸੁੰਦਰ ਮਤ ਤੁਸੀਂ ਸਾਨੂੰ ਸਾਰਿਆਂ ਨੂੰ ਦ੍ਰਿੜ ਕਰਾਇਆ ਹੈ।
ਇਸ ਬਿਦਈ ਆਵਤ ਮਤ ਮੇਰੀ,
ਕਹਿੰਦਾ ਮੇਰੇ ਮਨ ਵਿਚ ਵੀ ਇਹੀ ਖਿਆਲ ਆਉਂਦਾ ਸੀ ਵੀ ਓਦਾਂ ਨੀ ਗੁਰੂ ਜੀ ਨੇ ਹਾਥੀ ਦੇਣਾ, ਏਦਾਂ ਬਹਾਨਾ ਬਣਿਆ ਹੋਇਆ, ਹੁਣ ਆਪਾਂ ਉਹਨਾਂ ਕੋਲ ਮੰਗ ਵੀ ਸਕਦੇ ਹਾਂ ਤੇ ਉਹ ਆਪਾਂ ਨੂੰ ਹਾਥੀ ਦੇ ਵੀ ਸਕਦੇ ਨੇ, ਇਹ ਮੇਰੇ ਮਨ ਵਿਚ ਵੀ ਆਉਂਦਾ।
ਇੱਕ ਵਾਰ ਕੁੰਚਰ ਸੋ ਪਾਉ,
ਬਸ ਇੱਕ ਵਾਰ ਉਹ ਹਾਥੀ ਮੈਨੂੰ ਮਿਲ ਜੇ। ਭੀਮ ਚੰਦ ਨੂੰ ਇੰਨਾ ਜ਼ਿਆਦਾ ਪਸੰਦ ਆਇਆ, ਕਹਿੰਦਾ ਇੱਕ ਵਾਰ ਉਹ ਹਾਥੀ ਮੈਨੂੰ ਮਿਲ ਜੇ, ਮੇਰੇ ਕੋਲ ਆ ਜੇ।
ਹੋਰ ਨਾ ਦੇਉ ਨਿਕਟ ਰਖਵਾਉ,
ਫਿਰ ਨੀ ਮੈਂ ਮੋੜਦਾ ਗੁਰੂ ਜੀ ਨੂੰ, ਫਿਰ ਨੀ ਉਹ ਹਾਥੀ ਮੋੜਦਾ, ਫਿਰ ਤਾਂ ਮੈਂ ਆਪਣੇ ਕੋਲ ਹੀ ਰੱਖਾਂਗਾ।
ਸਭੋ ਮਸਲਤ ਇਹ ਠਹਿਰਾਈ,
ਤਾਂ ਭੀਮ ਚੰਦ ਦੇ ਸਮੇਤ ਜਿੰਨੇ ਵਜ਼ੀਰ ਸੀ ਨਾ ਸਾਰਿਆਂ ਨੇ ਇਹੀ ਮਤ ਪੱਕੀ ਕੀਤੀ, ਇਹੀ ਸਲਾਹ ਸਾਰਿਆਂ ਨੇ ਕੀਤੀ ਹੈ।
ਗਜ ਪ੍ਰਾਪਤ ਹੋਏ ਇਮ ਮਨ ਪਾਈ,
ਏਦਾਂ ਖੁਸ਼ ਹੋਇਆ ਭੀਮ ਚੰਦ ਵੀ, ਬਸ ਮੈਨੂੰ ਹਾਥੀ ਮਿਲ ਗਿਆ, ਸਮਝ ਲੋ ਮਿਲ ਗਿਆ, ਪ੍ਰਾਪਤ ਹੋ ਗਿਆ। ਭੀਮ ਚੰਦ ਨੂੰ ਹੰਕਾਰ ਵੀ ਸੀ, ਮੈਂ ਰਾਜਾ ਮੈਨੂੰ ਨਾ ਥੋੜੀ ਕਰਨਗੇ ਗੁਰੂ ਸਾਹਿਬ, ਪਰ ਇਹ ਨੀ ਜਾਣਦਾ ਸਤਿਗੁਰੂ ਜੀ ਰਾਜਿਆਂ ਦੇ ਵੀ ਰਾਜੇ ਮਹਾਰਾਜੇ ਨੇ, ਉਹਨਾਂ ਨੂੰ ਤੇਰੇ ਵਰਗੇ ਰਾਜਿਆਂ ਦੀ ਕੀ ਪਰਵਾਹ, ਤੇਰੇ ਵਰਗੇ ਸੈਂਕੜੇ ਉਹਨਾਂ ਦੇ ਚਰਨਾਂ ਚ ਆ ਕੇ ਝੁਕਦੇ ਨੇ, ਉਹਨਾਂ ਦੀਆਂ ਚਰਨਾਂ ਦੀ ਧੂੜੀ ਦੇ ਇੱਕ ਕਣ ਚੋਂ ਤੇਰੇ ਵਰਗੇ ਪਤਾ ਨੀ ਕਿੰਨੇ ਕੁ ਰਾਜੇ ਰਾਜ ਲੈ ਕੇ ਚਲੇ ਗਏ। ਤੋ ਰਾਜੇ ਭੀਮ ਚੰਦ ਨੂੰ ਹਉਮੈ ਸੀ, ਇਹਨੇ ਸੋਚਿਆ ਵੀ ਮਾਨੋ ਹੁਣ ਮੈਨੂੰ ਹਾਥੀ ਮਿਲ ਹੀ ਗਿਆ।
ਤਬ ਵਕੀਲ ਕੋ ਨਿਕਟ ਆਕਾਰਾ,
ਆਪਣਾ ਵਕੀਲ ਜਿਹੜਾ ਬੜਾ ਸਿਆਣਾ ਵਕੀਲ ਸੀ ਉਹਨੂੰ ਆਪਣੇ ਕੋਲ ਬੁਲਾਇਆ।
ਸਗਲ ਭੇਦ ਤਿਸ ਪਾਸ ਉਚਾਰਾ,
ਆਪਣਾ ਸਾਰਾ ਭੇਤ ਉਹਨੇ ਆਪਣੇ ਵਕੀਲ ਨੂੰ ਦੱਸਿਆ, ਉਹਨੂੰ ਸੁਣਾਇਆ, ਕਹਿਣ ਲੱਗਾ
ਗੁਰ ਟਿਗ ਜਾਓ ਪ੍ਰਸਾਦੀ ਲਿਆਵੋ,
ਕਹਿੰਦਾ ਜਾਓ ਵਕੀਲ ਸਾਹਿਬ ਤੁਸੀਂ ਜਾਓ, ਤੁਹਾਨੂੰ ਗੱਲ ਬਾਤ ਕਰਨ ਦਾ ਢੰਗ ਵੀ ਹੈ, ਨਾਲੇ ਵਕੀਲ ਲੋਕ ਖਾਂਦੇ ਵੀ ਗੱਲਾਂ ਦਾ ਹੀ ਨੇ, ਤਨਖਾਹ ਵੀ ਤੈਨੂੰ ਇਸੇ ਕਰਕੇ ਮੈਂ ਦਿੰਨਾ, ਤੇ ਤੂੰ ਏਦਾਂ ਕਰ ਤੂੰ ਛੇਤੀ ਨਾਲ ਜਾ ਕੇ ਵਜ਼ੀਰ ਸਾਹਿਬ ਜਿੰਨਾ ਛੇਤੀ ਹੋ ਸਕੇ ਗੁਰੂ ਜੀ ਕੋਲ ਜਾਣਾ ਕਰ।
ਆਪਣੀ ਬੁੱਧ ਵਿਸਾਲ ਉਪਜਾਵੋ,
ਜਾ ਕੇ ਜਿਹੜਾ ਪ੍ਰਸ਼ਾਦੀ ਹਾਥੀ ਹੈ ਗੁਰੂ ਜੀ ਦਾ ਉਹ ਛੇਤੀ ਨਾਲ ਲੈ ਕੇ ਆ, ਔਰ ਆਪਣੀ ਜਿਹੜੀ ਵਿਸ਼ਾਲ ਬੁੱਧੀ ਆ ਉਹਦਾ ਪ੍ਰਮਾਣ ਦੇ ਕਿ ਤੇਰੀ ਬੁੱਧੀ ਬੜੀ ਵਿਸ਼ਾਲ ਹੈ, ਇਹਦਾ ਪ੍ਰਮਾਣ ਤੈਨੂੰ ਤਾਂ ਹੀ ਦੇਗਾ ਜੇ ਤੂੰ ਗੁਰੂ ਜੀ ਕੋਲ ਹਾਥੀ ਲਿਆ ਕੇ ਇੱਥੇ ਮੇਰੇ ਕੋਲ ਵਿਖਾ ਦੇਵੇਂ, ਤੇਰੀ ਇਹ ਵਿਸ਼ਾਲ ਬੁੱਧੀ ਦਾ ਪ੍ਰਮਾਣ ਹੋਵੇਗਾ।
ਬੇਨਤੀ ਸਹਿਤ ਰਚੋ ਚਤੁਰਾਈ,
ਜਿੰਨੀ ਚਤੁਰਾਈ ਤੂੰ ਕਰ ਸਕਦਾ, ਪਰ ਹਾਂ तेरी ये सारी चतराई दिसनी नहीं चाहिदी, तेरी ये सारी चतराई बेनती च लपेटी होनी चाहिदी। बेनती दे मिठे विच तेरी चतराई लपेटी होनी चाहिदी है। उन्हां नूं एदां ही जापे के बेनतियां कर रहे ने, उन्हां नूं तेरा छल जां तेरी चतराई नजर ना आवे।
जिस ते निज कारज बन आई,
जिहदे नाले अपना काम बन आवे, ओ प्रशादी हाथी मेरे हाथ विच आ जावे।
कहो कूर बड कपट समेता,
जे तेनू झूठ बोलना पवे ता झूठ बोलनी, जे तेनू कपट करना पवे कपट करी, जे तेनू छल करना पवे ते छल भी करी, कुछ भी करी, छल फरेब कपट कूड जो कुछ गुरु साहब दे चरणा च चलदा ही नहीं, ओ चलाण वास्ते कह रहा भीम चंद अपने वकील नूं के कूड कपट छल फरेब जो कुछ भी तेरे कोलों कर हुंदा करी।
ज्यों क्यों आनो करी निकेता,
जिवें किवें करके गुरु साहब कोलों प्रशादी हाथी लै के मेरे घर आवीं।
जे कर ए कारज कर लियावें,
हां वकील साहब जे तुसी मेरा एक काम कराए ना, मेरा एक काम करके वापस मुड़े,
वो बख्शीश मोए ते पावे,
मैं तुहानू बड़िया बख्शिशां देंगा, मुंह मंगे इनाम तुहानू देवांगा।
जानी जाए सो मत जिम तेरी,
हुण पता लगेगा कि तां गल्लां ही करदा ना भी मैं बड़ा सियाणा वकील हां, पर जदों उत्थे जाके वकालत करेगा मेरी फिर ही पता लगेगा कि तू किन्ना क सियाणा है, हुण तेरी मत परखी जाएगी।
सकल प्रकार खुशी होए मेरी,
जे तू सियाणप नाल सारा काम करके मुड़ आया ते तेरे ते मेरिया सर्व प्रकार दिया खुशियां होवनगियां।
जिम देखे गुर को रुख मां,
तू वेखी जाके पहला गुरु साहब दा रुख वेखी, उना दा सुभाव वेखी, सुभाव वेख के फिर गल करी।
ओए अनुसारी बोलो ता,
जदों गुरु साहब तेरे वल पूरा ख्याल करन फिर तू उन्हां नूं बेनती करी, फिर जाके मेरे वल्लों बेनती कही।
इत्ते आदत बनाए बो बाती,
इदां इहने कई गल्लां बनाईयां ते अपने वकील नूं पट्टी पढ़ाई कि इस तरह दा काम करना है।
सिखरावत रच बेहत काती,
काट करन वास्ते सिखा रहा है कि एदा दा करी, एदा दा बनावी, एदा छल करी, एदा दा पेच दस रहा है।
मैं मां लखे ना ए जग स्वामी, सगल कटन को अंतर जामी।
मां कवि भाई संतोख सिंह जी इत्थे अपने वल्लों विचार दे रहे ने, कहिंदे महामूरख है भीम चंद जिहड़ा सतगुरु गुरु कलगीधर दी महिमा नहीं जानदा, नहीं जानदा कि ए सारे जगत दे स्वामी ने और सारियां दे अंदर दी जानण वाले अंतर जामी ने। इन्हां कोलों कोई किवें छल कपट कर सकदा, ਇਹ ਤਾਂ ਅੰਦਰ ਦੀ ਇੱਥੇ ਗੱਲਾਂ ਕਰ ਰਹੇ ਨੇ, ਉੱਥੇ ਗੁਰੂ ਸਾਹਿਬ ਜਾਣ ਰਹੇ ਨੇ ਵੀ ਏਦਾਂ ਦੀਆਂ ਸੋਚਾਂ ਸੋਚ ਰਹੇ ਨੇ। ਉਹ ਤਾਂ ਮਨ ਦੀਆਂ ਜਾਣ ਲੈਂਦੇ ਨੇ, ਮਨ ਦੀਆਂ ਬੁੱਝ ਲੈਂਦੇ ਨੇ, ਅੰਤਰ ਜਾਮੀ ਹਨ।
ਅਤ ਮਤ ਕੇ ਰਤਨਾਕਰ ਪੂਰੇ,
ਅਤ ਮਤ ਦੇ ਸ਼ੁਭ ਰਤਨਾਕਰ ਸਮੁੰਦਰ ਨੇ ਗੁਰੂ ਕਲਗੀਧਰ ਜੀ।
ਬੜ ਗੰਭੀਰ ਚਰਿੱਤ ਜਿਨ ਰੂਰੇ,
ਇਹਨਾਂ ਦੇ ਚਰਿੱਤਰ ਤੇ ਕੌਤਕ ਬੜੇ ਡੂੰਘੇ, ਬੜੇ ਗੰਭੀਰ ਤੇ ਬੜੇ ਗਹਿਰੇ ਹਨ।
ਰੰਚਕ ਪਰ ਚਾਤੁਰਤਾ ਪਾਏ,
ਕਹਿੰਦੇ ਥੋੜੀ ਜਿੰਨੀ ਗੁਰੂ ਸਾਹਿਬ ਸਮੁੰਦਰ ਨੇ ਮਤ ਦੇ ਵਿਸ਼ਾਲ ਦਿਮਾਗ ਦੇ, ਜਿਵੇਂ ਮਹਾਰਾਜ ਜੀ ਲਿਖਦੇ ਨੇ ਨਾ ਕਲਗੀਧਰ ਜੀ ਕਿ ਸਾਹਿਬ ਦਿਮਾਗ ਹੈ, ਕਹਿੰਦੇ ਕਮਾਲ ਦਾ ਦਿਮਾਗ ਹੈ, ਇਤਨਾ ਸੁੰਦਰ ਦਿਮਾਗ, ਕਹਿੰਦੇ ਦਿਮਾਗ ਦੇ ਸਮੁੰਦਰ ਨੇ ਤੇ ਉਸ ਸਮੁੰਦਰ ਵਿੱਚੋਂ ਇੱਕ ਛੋਟੀ ਜਿਹੀ ਬੂੰਦ ਜਿੰਨੀ ਮੱਤ ਮਿਲੀ ਹੈ ਭੀਮ ਚੰਦ ਨੂੰ, ਉਹ ਸਮੁੰਦਰ ਨੇ ਮੱਤ ਦੇ ਉਹਦੇ ਵਿੱਚੋਂ ਇੱਕ ਬੂੰਦ ਮਾਤਰ ਮੱਤ ਇਨ੍ਹਾਂ ਵਜ਼ੀਰਾਂ ਨੂੰ ਭੀਮ ਚੰਦ ਹੋਣਾ ਨੂੰ ਸਾਰਿਆਂ ਨੂੰ ਮਿਲੀ ਹੋਈ ਹੈ।
ਛਲਿਓ ਚਾਹੇ ਤਿੰਨ ਲੱਖ ਅਲ ਪਾਏ,
ਉਹਨਾਂ ਨੂੰ ਛਲਣਾ ਚਾਹੁੰਦੇ ਨੇ ਜੋ ਸਮੁੰਦਰ ਨੇ ਮੱਤ ਦੇ ਜੋ ਵਿਸ਼ਾਲ ਨੇ ਉਹਨਾਂ ਨੂੰ ਛਲਣਾ ਚਾਹੁੰਦੇ। ਬੂੰਦ ਚੱਲੀ ਹੈ ਸਮੁੰਦਰ ਦਾ ਥੋ ਟਿਕਾਣਾ ਪਾਉਣ ਵਾਸਤੇ ਤੇ ਬੂੰਦ ਕਦੇ ਸਮੁੰਦਰ ਦਾ ਥੋ ਟਿਕਾਣਾ ਨਹੀਂ ਪਾ ਸਕਦੀ।
ਮਾਰ ਤੰਡ ਮੰਡਲ ਬੜ ਚੰਡੰਗ,
ਇਸ ਤਰ੍ਹਾਂ ਕਹਿ ਲਈਏ ਗੁਰੂ ਕਲਗੀਧਰ ਜੀ ਮਾਰ ਤੰਡ ਨੇ ਬੜੇ ਪ੍ਰਚੰਡ ਸੂਰਜ ਦੇ ਸਮਾਨ ਪ੍ਰਕਾਸ਼ ਕਰਨ ਵਾਲੇ ਨੇ।
ਜੋ ਦੀਪਤ ਬ੍ਰਹਿਮੰਡ ਅਖੰਡ,
ਸਾਰੇ ਬ੍ਰਹਿਮੰਡ ਨੂੰ ਅਖੰਡ ਨਿਰੰਤਰ ਇੱਕ ਰਸ ਸਾਰਿਆਂ ਨੂੰ ਰੋਸ਼ਨੀ ਤੇ ਪ੍ਰਦਾਨ ਕਰਨ ਵਾਲੇ ਹਨ।
ਲਖੈ ਸੁਰਾ ਸੁਰ ਸਤ ਗੁਰ ਸਾਚਾ,
ਦੇਵ ਤੇ ਦਾਨਵ ਸਭ ਗੁਰੂ ਕਲਗੀਧਰ ਜੀ ਨੂੰ ਸੱਚਾ ਸਤਿਗੁਰੂ ਕਰਕੇ ਜਾਣਦੇ ਹਨ।
ਛਲਿਓ ਚੈਤ ਤਿੰਨ ਕੋ ਮਤ ਕਾਚਾ,
ਕੱਚੀ ਮਤ ਵਾਲਾ ਪਹਾੜੀਆ ਰਾਜਾ ਭੀਮ ਚੰਦ ਗੁਰੂ ਕਲਗੀਧਰ ਨੂੰ ਛਲਣਾ ਚਾਹੁੰਦਾ, ਐਸੇ ਮਹਾਨ ਸਤਿਗੁਰਾਂ ਨੂੰ ਛਲਣਾ ਚਾਹੁੰਦਾ ਹੈ।
ਗਰਬ ਕਰੈ ਉਰ ਜਿਉਂ
ਖਦਿਓਤ, ਤਾਂ ਉਹ ਗੱਲ ਹੋਈ ਕਿ ਸੂਰਜ ਦੇ ਸਾਹਮਣੇ ਇੱਕ ਛੋਟਾ ਜਿਹਾ ਟਟਹਿਣਾ ਜਗ ਕੇ ਕਹਿੰਦਾ ਮੈਂ ਸੂਰਜ ਨਾਲੋਂ ਜ਼ਿਆਦਾ ਰੋਸ਼ਨੀ ਕਰਾਂਗਾ। ਕਿੱਥੇ ਸੂਰਜ ਤੇ ਇੱਕ ਛੋਟਾ ਜਿਹਾ ਜੁਗਨੂ ਟਟਹਿਣਾ, ਉਹ ਕਿੰਨਾ ਕੁ ਪ੍ਰਕਾਸ਼ ਕਰਕੇ ਸੂਰਜ ਨੂੰ ਕਿੰਨਾ ਕੁ ਮੰਦ ਪਾ ਲੇਗਾ, ਉਹ ਤਾਂ ਦਿਸਦਾ ਹੀ ਨਹੀਂ ਸੂਰਜ ਦੀ ਲੋ ਵਿਚ। ਕਹਿੰਦੇ ਏਦਾਂ ਇੱਕ ਟਟਹਿਣੇ ਸਮਾਨ ਖਦਿਓਤ ਕਹਿੰਦੇ ਨੇ ਜੁਗਨੂ ਨੂੰ, ਉਹਦੇ ਸਮਾਨ ਬਣ ਕੇ ਗੁਰੂ ਸਾਹਿਬ ਜੀ ਨੂੰ ਛਲਣਾ ਚਾਹੁੰਦਾ ਜੋ ਸੂਰਜ ਸਮਾਨ ਹਨ।
ਉੱਡ ਉੱਡ ਨਿਜ ਦਿਖਰਾਏ ਉਦੋਤ,
ਉੱਡ ਕੇ ਵਿਖਾਉਂਦਾ ਆਪਣੇ ਆਪ ਨੂੰ ਟਟਹਿਣਾ ਪ੍ਰਕਾਸ਼ ਕਰਕੇ।
ਲੈ ਸਿੱਖਿਆ ਕੋ ਸਕਲ ਪ੍ਰਕਾਰੀ,
ਏਦਾਂ ਦੀ ਮਤ ਧਾਰਨ ਕਰੀ ਬੈਠਾ। ਏਦਾਂ ਜਿਹੜਾ ਇਹਦਾ ਵਕੀਲ ਸੀ ਉਹਨੇ ਰਾਜੇ ਭੀਮ ਚੰਦ ਦੀ ਸਾਰੀ ਸਿੱਖਿਆ ਲਈ ਹੈ।
ਚੱਲ ਬੇਹਤ ਵਕੀਲ ਪਾ ਤਿਆਰ,
ਇਹ ਜਿਹੜਾ ਵਕੀਲ ਸੀ ਚੱਲਣ ਵਾਸਤੇ ਤਿਆਰ ਹੋ ਗਿਆ।
ਰਾਜੇ ਕੋ ਧੀਰਜ ਦੀਨ,
ਇਹਨੇ ਧੀਰਜ ਦਿੱਤਾ, ਆਖਿਆ ਰਾਜਾ ਭੀਮ ਚੰਦ ਬਸ ਮੈਂ ਗਿਆ ਤੇ ਆਇਆ, ਬਸ ਸਮਝ ਲਿਆ ਵੀ ਹਾਥੀ ਤੇਰੇ ਘਰ ਪਹੁੰਚ ਗਿਆ। ਵਕੀਲ ਜਿਵੇਂ ਗੱਲਾਂ ਕਰਦੇ ਉਦਾਂ ਕਰ ਰਿਹਾ ਕਿ ਮਹਾਰਾਜ ਰਾਜਾ ਭੀਮ ਚੰਦ ਜੀ ਫਿਕਰ ਮਤ ਕਰੋ, ਸਮਝ ਲੋ ਕਿ ਹਾਥੀ ਤੁਹਾਡੇ ਘਰ ਪਹੁੰਚਦਾ ਹੋ ਗਿਆ।
ਕਰੋ ਫਰੇਬ ਅਨੇਕ ਪ੍ਰਵੀਨ,
ਮੈਂ ਬੜੇ ਫਰੇਬ ਕਰਨੇ ਜਾਣਦਾ, ਮੈਂ ਬੜੀਆਂ ਗੱਲਾਂ ਕਰਨੀਆਂ ਜਾਣਦਾ, ਮੈਨੂੰ ਪਤਾ ਕਿ ਕਿੱਥੇ ਕਿਵੇਂ ਗੱਲ ਕਰੀ ਦੀ ਹੈ।
ਆਨੇ ਓਈ ਜਾਨੋ ਮਨ ਮਾਈ,
ਸਮਝ ਲੋ ਵੀ ਮੈਂ ਗਿਆ ਤੇ ਆਇਆ, ਬਸ ਲੈ ਕੇ ਮੁੜਿਆ ਸਮਝੋ ਆਇਆ ਤੁਹਾਡੇ ਕੋਲ। ਹਾਂਜੀ, ਤੁਮ ਇਕਬਾਲ,
ਤੁਮ ਇਕਬਾਲ ਬਿਦਤ ਜੈ ਕਾਈ,
ਤੁਹਾਡਾ ਇਕਬਾਲ ਪ੍ਰਤਾਪ ਸਾਰੇ ਪਾਸੇ ਬਿਦਤ ਹੋਵੇਗਾ, ਪ੍ਰਗਟ ਹੋਵੇਗਾ ਰਾਜਾ ਭੀਮ ਚੰਦ।
ਸੈਲਿੰਦਰਨ ਬਿੰਦਰਨ ਕੋ ਟੀਕਾ,
ਜਿਵੇਂ ਪਹਾੜੀ ਰਾਜੇ ਨੇ ਉਹਨਾਂ ਪਹਾੜੀ ਰਾਜਿਆਂ ਦਾ ਤੂੰ ਟੀਕਾ ਹੈ, ਮੁਖੀਆ ਹੈ।
ਜਥਾ ਗਜਿੰਦਰ ਮ੍ਰਿਗਨ ਮੋਨੀਕਾ,
ਜਿਵੇਂ ਗਜਿੰਦਰ ਹਾਥੀ ਸਾਰੇ ਹਿਰਨਾਂ ਦੇ ਵਿਚ ਹਾਥੀ ਵੱਖਰਾ ਸੋਭਦਾ, ਏਦਾਂ ਤੂੰ ਸਾਰੇ ਰਾਜਿਆਂ ਵਿਚ ਵੱਖਰਾ ਸ਼ੋਭਨੀਕ ਹੈ।
ਸਫਲੈ ਤੋਏ ਮਨੋਰਥ ਸਾਰੇ,
ਤੇਰੇ ਜਿੰਨੇ ਮਨੋਰਥ ਨੇ ਉਹ ਜਰੂਰ ਸਫਲੇ ਹੋਣਗੇ।
ਇਮ ਤਾਰੀਫ ਕਰ ਚੈਤ ਪਧਾਰੇ,
ਏਦਾਂ ਤਾਰੀਫ ਕਰਕੇ ਆਪਣੇ ਰਾਜੇ ਭੀਮ ਚੰਦ ਦੀ ਇਹ ਚੱਲਣਾ ਚਾਹੁੰਦਾ ਹੈ।
ਨਮੋ ਕਰਤ ਯਾ ਤਬੇ ਅਰੂਡਾ,
ਭੀਮ ਚੰਦ ਨੂੰ ਮੱਥਾ ਟੇਕ ਕੇ ਘੋੜੇ ਤੇ ਸਵਾਰ ਹੋ ਕੇ ਚੱਲ ਪਿਆ।
ਗਮਨੇ ਉਹ ਪੰਥ ਚਿਤੇ ਛਲ ਗੂਡਾ,
ਮਨ ਵਿਚ ਸੋਚਦਾ ਜਾ ਰਿਹਾ ਵੀ ਕਿਵੇਂ ਗੱਲ ਕਰਾਂ, ਕਿਸ ਤਰ੍ਹਾਂ ਢੰਗ ਨਾਲ ਗੁਰੂ ਸਾਹਿਬ ਨੂੰ ਕਹਾਂ, ਏਦਾਂ ਛਲ ਤੇ ਕਪਟ ਸੋਚਦਾ ਜਾ ਰਿਹਾ।
ਪਹੁੰਚੇ ਆਨੇ ਆਨੰਦਪੁਰ ਥਾਨਾ,
ਸੋਚਦਾ ਸੋਚਦਾ ਹੀ ਚੱਲਦਾ ਸ੍ਰੀ ਆਨੰਦਪੁਰ ਸਾਹਿਬ ਆ ਪਹੁੰਚਿਆ।
ਕੀਨਸ ਡੇਰਾ ਹੇਰ ਮਕਾਨਾ,
ਭਲਾ ਮਕਾਨ ਟਿਕਾਣਾ ਵੇਖ ਕੇ ਨੇ ਡੇਰਾ ਕੀਤਾ ਹੈ।
ਤਰ ਕਰ ਚੀਰ ਸਰੀਰ ਅਛੇਰੇ,
ਵਧੀਆ ਕੱਪੜੇ ਜਿਹੜੇ ਪ੍ਰਭਾਵ ਵੀ ਪਾਉਣ, ਏਦਾਂ ਦੇ ਵਧੀਆ ਕੱਪੜੇ ਪਾ ਕੇ ਸਰੀਰ ਤੇ।
ਸਤਗੁਰ ਪੋਰ ਪਹੁੰਚ ਸਵੇਰੇ,
ਸਤਗੁਰਾਂ ਦੇ ਦਰਵਾਜੇ ਤੇ ਆ ਗਿਆ, ਮਹਾਰਾਜ ਜੀ ਦੀ ਦਰਸ਼ਨੀ ਡਿਓੜੀ ਤੱਕ ਆ ਗਿਆ।
ਦੁਆਰ ਪਾਲ ਕੋ ਪੰਤ ਜਨਾਈ,
ਇਹਨੇ ਜਾ ਕੇ ਜਿਹੜਾ ਦਰਵਾਜੇ ਤੇ ਪਹਿਰੇਦਾਰ ਦੁਆਰ ਪਾਲ ਖੜਾ ਸੀ ਉਹਨੂੰ ਆਪਣੇ ਬਾਰੇ ਦੱਸਿਆ।
ਪਠਿਓ ਮੋਏ ਗੁਰੂ ਢਿੱਗ ਗਿਰ ਰਾਈ,
ਕਹਿਣ ਲੱਗਾ ਜੀ ਮੈਨੂੰ ਬਾਦਸ਼ਾਹ ਰਾਜੇ ਭੀਮ ਚੰਦ ਨੇ ਗੁਰੂ ਜੀ ਕੋਲ ਭੇਜਿਆ ਹੈ।
ਅੰਤਰ ਜਾਏ ਕਰੋ ਸੁਤ ਮੋਰੀ,
ਸਤਿਗੁਰਾਂ ਦੇ ਕੋਲ ਅੰਦਰ ਜਾ ਕੇ ਮੇਰੇ ਆਉਣ ਦੀ ਖਬਰ ਕਰਕੇ ਮੈਂ ਆਇਆ ਹਾਂ।
ਕਰੋ ਬੰਦਨਾ ਜੁਗ ਕਰ ਜੋਰੀ,
ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਮੱਥਾ ਟੇਕੀ ਗੁਰੂ ਜੀ ਦੇ ਚਰਨਾਂ ਵਿਚ।
ਸੁਨਤ ਪੋਰ ਪਤ ਤਿਸ ਠਹਿਰਾਇਓ,
ਸੁਣ ਕੇ ਪਹਿਰੇਦਾਰ ਨੇ ਆਖਿਆ ਵਕੀਲ ਸਾਹਿਬ ਤੁਸੀਂ ਇੱਥੇ ਖੜੋ, ਮੈਂ ਸਤਿਗੁਰਾਂ ਨੂੰ ਅੰਦਰ ਜਾ ਕੇ ਬੇਨਤੀ ਕਰਦਾ ਹਾਂ,
ਆਪ ਗਇਓ ਜੈ ਪ੍ਰਭੂ ਸੋ ਆਇਓ।
ਪਹਿਰੇਦਾਰ ਅੰਦਰ ਗਿਆ ਜਾ ਕੇ ਸਤਿਗੁਰਾਂ ਦੇ ਕੋਲ ਜਿੱਥੇ ਮਹਾਰਾਜ ਜੀ ਸ਼ੋਭ ਬਨੀਕ ਸਨ ਉੱਥੇ ਆਇਆ।
ਰੁੱਖ ਕੋ ਦੇਖ ਜੋਰ ਕਰ ਬੋਲਾ,
ਸਤਿਗੁਰਾਂ ਦਾ ਰੁੱਖ ਵੇਖ ਕੇ ਹੱਥ ਜੋੜ ਕੇ ਪਹਿਰੇਦਾਰ ਨੇ ਜਿਹੜਾ ਦੁਆਰਪਾਲ ਸੀ ਉਹਨੇ ਬੇਨਤੀ ਕੀਤੀ।
ਸ਼੍ਰੀ ਪ੍ਰਭ ਨਿਜ ਦਾਸਨ ਕੋ ਓਲਾ,
ਕਹਿਣ ਲੱਗਾ ਹੇ ਪ੍ਰਭੂ ਤੁਸੀਂ ਆਪਣੇ ਸੇਵਕਾਂ ਦੇ ਸਹਾਰੇ ਹੋ, ਆਪਣੇ ਸੇਵਕਾਂ ਦੇ ਓਲੇ ਆਸਰੇ ਹੋ।
ਭੀਮ ਚੰਦ ਸੈਲਿੰਦਰ ਬਿਲੰਦੰ,
ਮਹਾਰਾਜ ਰਾਜਾ ਭੀਮ ਚੰਦ ਜੋ ਬੜਾ ਵੱਡਾ ਪਹਾੜੀ ਰਾਜਾ ਹੈ,
ਪਠਿਓ ਵਕੀਲ ਨਵੇਂ ਕਰ ਬੰਦ,
ਉਹਨੇ ਆਪਣਾ ਵਕੀਲ ਭੇਜਿਆ ਤੁਹਾਡੇ ਕੋਲ ਤੇ ਉਹ ਬਾਹਰ ਆਇਆ ਤੇ ਮੱਥਾ ਟੇਕ ਰਿਹਾ, ਉਹ ਆਪ ਜੀ ਨੂੰ ਵੰਦਨਾ ਕਰ ਰਿਹਾ।
ਕਦਮ ਪਦਮ ਕੋ ਦਰਸ਼ਨ ਚਾਹਤ,
ਮਹਾਰਾਜ ਉਹ ਵਕੀਲ ਤੁਹਾਡੇ ਚਰਨਾਂ ਦੇ ਦਰਸ਼ਨ ਕਰਨਾ ਚਾਹੁੰਦਾ, ਉਹ ਤੁਹਾਡੇ ਦੀਦਾਰ ਪਰਸਣਾ ਚਾਹੁੰਦਾ, ਚਰਨ ਪਰਸਣਾ ਚਾਹੁੰਦਾ।
ਕੁਝ ਕਾਰਜ ਹਿਤ ਲਖੀਏ ਉਮਾਤ,
ਉਸ ਵਕੀਲ ਨੂੰ ਵੇਖ ਕੇ ਏਦਾਂ ਜਾਪਦਾ ਵੀ ਉਹ ਕੋਈ ਕੰਮ ਆਇਆ। ਦੁਆਰਪਾਲ ਦੀ ਵੀ ਨਿਗਾਹ ਪਾਰਖੂ ਸੀ, ਉਹਨੇ ਵੀ ਵੇਖ ਲਿਆ ਵੀ ਵਕੀਲ ਕਿਉਂ ਆਇਆ, ਉਹਨੇ ਪਰਖ ਲਿਆ ਮਹਾਰਾਜ ਜਿਹੜਾ ਉਹ ਵਕੀਲ ਆਇਆ ਹੈ ਭੀਮ ਚੰਦ ਦਾ ਜਾਪਦਾ ਕਿਸੇ ਕੰਮ ਆਇਆ, ਕਿਉਂਕਿ ਉਹਦੇ ਮਨ ਚ ਕੋਈ ਉਮਾਹ ਹੈ ਕਿਸੇ ਕੰਮ ਪ੍ਰਤੀ।
ਫਿਰ ਉਹ ਕੋਰ ਪਰ ਯਥਾ ਹੁਕਮ ਹੋਏ,
ਮਹਾਰਾਜ ਉਹ ਬਾਹਰ ਦਰਵਾਜੇ ਤੇ ਖੜਾ, ਅੱਗੇ ਆਪ ਜੀ ਦੀ ਜਿਵੇਂ ਆਗਿਆ ਹੋਵੇ, ਜਿਵੇਂ ਆਪ ਜੀ ਦਾ ਹੁਕਮ ਹੋਵੇਗਾ ਤੇ ਅੰਦਰ ਭੇਜ ਦੇਣਾ, ਜਿਵੇਂ ਆਪ ਜੀ ਦੀ ਆਗਿਆ ਹੋਵੇਗੀ ਉਸੇ ਤਰ੍ਹਾਂ ਕਰਾਂਗਾ।
ਕਰੇ ਸੁਨਾਵਨ ਕ੍ਰਿਤੀ ਤਥਾ,
ਮਹਾਰਾਜ ਉਵੇਂ ਹੀ ਮੈਂ ਕਿਉਂ ਕਰਾਂਗਾ, ਉਵੇਂ ਹੀ ਕੀਤਾ ਜਾਵੇਗਾ ਜਿਵੇਂ ਆਪ ਜੀ ਕਹੋਗੇ।
ਸ਼੍ਰੀ ਕਲਗੀਧਰ ਸਤਿਗੁਰ ਸਾਚੇ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵਕਤ ਬੋਲੇ,
ਸੁਣਤੇ ਉਚਾਰੀ ਆਇਸ ਤਾਚੇ,
ਮਹਾਰਾਜ ਜੀ ਬੋਲੇ ਕਹਿਣ ਲੱਗੇ ਸੁਣੋ,
ਕਰੇ ਹਕਾਰਨ ਤਿਸ ਕੋ ਕਾਲੀ,
ਮਹਾਰਾਜ ਜੀ ਕਹਿਣ ਲੱਗੇ ਕਿ ਹੁਣ ਸਮਾਂ ਨਹੀਂ ਹੈ ਮਿਲਣ ਦਾ, ਵਕੀਲ ਸਾਹਿਬ ਨੂੰ ਕਹੋ ਕਿ ਕੱਲ ਉਹਨੂੰ ਅਸੀਂ ਆਪਣੀ ਸਭਾ ਵਿਚ ਬੁਲਾਵਾਂਗੇ, ਕੱਲ ਉਹਨੂੰ ਆਪਣੇ ਦੀਵਾਨ ਵਿਚ ਆਪਣੀ ਮਜਲਿਸ ਵਿਚ ਸੱਦਾਂਗੇ।
ਦੇਗ ਰਸਤ ਤੇ ਰੱਖੋ ਨਾ ਖਾਲੀ,
ਉਹਨੂੰ ਲੰਗਰ ਪ੍ਰਸ਼ਾਦਾ ਚਕਾਓ, ਜੋ ਉਹਨੂੰ ਰਸਤ ਬਸ ਚਾਹੀਦੀ ਹੈ ਲੰਗਰ ਵਿਚੋਂ ਜਿੰਨੇ ਬੰਦੇ ਆਏ ਨੇ ਉਹਨਾਂ ਸਾਰਿਆਂ ਦੇ ਲੰਗਰ ਵਿਚੋਂ ਰਸਤ ਬਸ ਦਿਓ, ਉਹਨਾਂ ਨੂੰ ਦੇਗ ਵੱਲੋਂ ਉਹਨਾਂ ਨੂੰ ਖਾਲੀ ਨਾ ਰੱਖੋ, ਪਰ ਮਿਲਾਂਗੇ ਅਸੀਂ ਉਹਨੂੰ ਕੱਲ ਹੀ।
ਦੁਆਰ ਪਾਲ ਤਾ ਬਿਆਨ ਸੁਣਾਈ,
ਸਤਿਗੁਰਾਂ ਦਾ ਹੁਕਮ ਉਹ ਸਾਰਿਆਂ ਨੇ ਮੰਨਣਾ ਸਿਰ ਮੱਥੇ ਤੇ ਹੈ। ਦੁਆਰਪਾਲ ਬਾਹਰ ਆਇਆ ਤੇ ਵਕੀਲ ਨੂੰ ਆ ਕੇ ਸਤਿਗੁਰਾਂ ਦਾ ਹੁਕਮ ਸੁਣਾਇਆ।
ਆਚੀ ਮਾਨ ਗਇਓ ਨਿਜ ਥਾਈ,
ਵਕੀਲ ਨੇ ਵੀ ਅੱਗੋਂ ਸਤ ਬਚਨ ਕਿਹਾ ਕਿ ਜੇ ਗੁਰੂ ਸਾਹਿਬ ਦਾ ਕੱਲ ਨੂੰ ਮਿਲਣ ਦਾ ਚਿੱਤ ਹੈ ਤੇ ਮੈਂ ਕੱਲ ਹੀ ਮਿਲਾਂਗਾ, ਸਤ ਬਚਨ ਕਹਿ ਕੇ ਚੰਗਾ ਮੰਨ ਕੇ ਗੁਰੂ ਸਾਹਿਬ ਦਾ ਬਚਨ ਵਾਪਸ ਆਪਣੀ ਜਗ੍ਹਾ ਤੇ ਚਲਾ ਗਿਆ।
ਕਹਿ ਪੁਨ ਰਸਤ ਪੁਚਾਵਨ ਕਰੀ,
ਉਸ ਵਕਤ ਦੁਆਰਪਾਲ ਨੇ ਜਿਹੜੀ ਰਸਤ ਬਸ ਚਾਹੀਦੀ ਸੀ ਵਕੀਲ ਨੂੰ ਉਹਦੇ ਡੇਰੇ ਤੇ ਪਹੁੰਚਦੀ ਕੀਤੀ।
ਖਾਨ ਪਾਨ ਕੀ ਨਸਬਿਦ ਖਰੀ,
ਇਹਨੇ ਭਲੀ ਪ੍ਰਕਾਰ ਦੇ ਨਾਲ ਆਪਣਾ ਖਾਨ ਪਾਨ ਕੀਤਾ ਹੈ।
ਸਿੱਤ ਡੇਰੇ ਹੋਏ ਨਿਸਾ ਪਿਤਾ,
ਆਪਣੇ ਡੇਰੇ ਵਿਚ ਹੀ ਰਹਿ ਕੇ ਵਕੀਲ ਨੇ ਰਾਤ ਬਤੀਤ ਕੀਤੀ ਹੈ।
ਪੁਨ ਪ੍ਰਭਾਤ ਹੋਏ ਆਈ,
ਅਗਲੇ ਦਿਨ ਜਾਗਿਆ, ਜਦੋਂ ਪ੍ਰਭਾਤ ਹੋਈ ਦਿਨ ਚੜਿਆ ਉਸ ਵੇਲੇ ਉੱਠਿਆ,
ਸਤਿਗੁਰ ਕਰ ਇਸ਼ਨਾਨ ਸ਼ੁਭ ਨੀਰੰ,
ਇਧਰ ਕਲਗੀਧਰ ਜੀ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠੇ ਨੇ, ਸਾਹਿਬ ਨੇ ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨ ਕੀਤਾ,
ਬੈਠ ਸਮਾਦ ਲਗਾਏ ਗਹੀਰੰ।
ਕਲਗੀਧਰ ਜੀ ਦਾ ਨੇਮ ਸੀ ਜਦੋਂ ਇਸ਼ਨਾਨ ਕਰ ਲੈਣਾ, ਇਸ਼ਨਾਨ ਕਰਨ ਤੋਂ ਉਪਰੰਤ ਆਪਣੇ ਸਮਾਧੀ ਵਿਚ ਨਿਜਾ ਆਨੰਦ ਵਿਚ ਸਤਿਗੁਰਾਂ ਨੇ ਵਲੀਨ ਹੋਣਾ। ਇਹ ਕਲਗੀਧਰ ਦਾ ਹੀ ਸਾਹਿਬ ਨੌਵੇਂ ਪਾਤਸ਼ਾਹ ਦਾ ਵੱਡਿਆਂ ਸਤਿਗੁਰਾਂ ਦਾ ਵੀ ਇਹ ਨੇਮ ਰਿਹਾ ਕਿ ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਨਿਜਾ ਆਨੰਦ ਵਿਚ ਜਿਹਨੂੰ ਸਹਿਜ ਸਮਾਧ ਕਹਿੰਦੇ ਹਨ, ਉਸ ਸਹਿਜ ਸਮਾਧ ਦੇ ਆਨੰਦ ਵਿਚ ਸਤਿਗੁਰੂ ਜੀ ਨੇ ਮਗਨ ਹੋ ਜਾਣਾ। ਤੋ ਕਲਗੀਧਰ ਜੀ ਅੱਜ ਵੀ ਆਪਣੀ ਸਮਾਧੀ ਵਿਚ ਬੈਠੇ ਹਨ।
ਚਾਰੂ ਸ਼ਰੀਰ ਚੀਰ ਬਿਦਨੀ ਕੰ,
ਤੇ ਬੜਾ ਮਹਾਰਾਜ ਜੀ ਨੇ ਦਿਨ ਚੜਿਆ ਤੱਕ ਸਮਾਧੀ ਚ ਰਹਿਣਾ ਤੇ ਦਿਨ ਚੜਨਾ ਨੇਤਰ ਖੋਲਣੇ। ਮਹਾਰਾਜ ਜੀ ਨੇ ਅੱਜ ਸੁੰਦਰ ਬਸਤਰ ਸੋਹਣੇ ਮਹਾਰਾਜ ਜੀ ਨੇ ਬਸਤਰ ਸਰੀਰ ਤੇ ਧਾਰਨ ਕੀਤੇ ਨੇ।
ਬਾਂਦੀ ਜਿਗਾਰੂ ਚਰਉਸ਼ਨੀ ਕੰ,
ਬੜੀ ਸੁੰਦਰ ਜਗ੍ਹਾ ਬੱਧੀ ਹੈ, ਪਹਿਲਾਂ ਮਹਾਰਾਜ ਜੀ ਨੇ ਦਸਤਾਰ ਸਜਾਈ ਹੈ, ਸੁੰਦਰ ਦਸਤਾਰ ਦੇ ਉੱਤੇ ਜਗ੍ਹਾ ਬੱਧੀ ਹੈ।
ਉਹਦੇ ਉਹਦੇ ਉਸ ਪਤ ਪਾਰੇ ਆਏ
ਚਲਗੀ ਲੱਗੀ ਆ ਸੀਸ ਤੇ ਦਿਨ ਚੜਿਆ ਤੇ ਮਹਾਰਾਜ ਜੀ ਆਪਣੇ ਆਸਣ ਤੋਂ ਉੱਠ ਕੇ ਬਾਹਰ ਆਏ ਹਨ।
ਕਲਗੀ ਸੁੰਦਰ ਸ਼ੋਭ ਵਧਾਏ
ਸਾਹਿਬ ਦੇ ਸੀਸ ਤੇ ਬੜੀ ਸੁੰਦਰ ਕਲਗੀ ਲੱਗੀ ਹੋਈ ਸੋਭਾ ਵਧਾ ਰਹੀ ਹੈ ਆਭਾ ਵਧਾ ਰਹੀ ਹੈ।
ਨੰਦ ਚੰਦ ਜੁਤ ਬ੍ਰਿੰਦ ਮਸੰਦੰਗ
ਭਾਈ ਸਾਹਿਬ ਭਾਈ ਨੰਦ ਚੰਦ ਜੀ ਦੇ ਸਮੇਤ ਜਿੰਨੇ ਗੁਰੂ ਘਰ ਦੇ ਮਸੰਦ ਹਨ
ਪਦ ਅਰਬਿੰਦ ਬੰਦ ਕਰ ਬੰਦਨ
ਸਭ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਮੱਥਾ ਟੇਕਿਆ ਹੱਥ ਜੋੜ ਕੇ
ਮਾਂ ਤੁਲ ਤਬ ਕਿਰਪਾਲ ਚਲੇ ਆਇਓ
ਇਤਨੇ ਨੂੰ ਮਾਮਾ ਕਿਰਪਾਲ ਚੰਦ ਜੀ ਵੀ ਚੱਲ ਕੇ ਆ ਗਏ।
ਭਗਨੀ ਨੰਦ ਬੰਦ ਸੁਖ
ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਆ ਕੇ ਮਾਮਾ ਕਿਰਪਾਲ ਚੰਦ ਜੀ ਨੇ ਮੱਥਾ ਟੇਕਿਆ ਨਮਸਕਾਰ ਕੀਤੀ।
ਪਾਂਚੋ ਵੀਰ ਭਾਣਜੇ ਆਏ
ਗੁਰੂ ਸਾਹਿਬ ਦੇ ਭਾਣਜੇ ਨੌਵੇਂ ਪਾਤਸ਼ਾਹ ਦੇ ਪੰਜੇ ਭਰਾ ਇਹ ਵੀ ਚੱਲ ਕੇ ਆਏ।
ਬਸਤਰ ਸ਼ਸਤਰ ਤੇ ਅਦਕ ਸੁਹਾਏ
ਸੋਹਣੇ ਬਸਤਰ ਤੇ ਸ਼ਸਤਰ ਇਹਨਾਂ ਦੇ ਸਰੀਰ ਤੇ ਸੋਭ ਦੀਕ ਹੋ ਰਹੇ ਹਨ।
ਦਰਸ਼ਨ ਕਾਂਕੀ ਸੰਗਤ ਜੇਤੀ
ਸਤਿਗੁਰੂ ਜੀ ਦੇ ਦਰਸ਼ਨਾਂ ਦੀ ਕਾਂਖਾ ਰੱਖਣ ਵਾਲੀ ਸਾਰੀ ਸੰਗਤ ਵੀ ਆ ਗਈ।
ਲਏ ਉਪਾਇਨ ਪਹੁੰਚੀ ਤੇਤੀ
ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਲੈ ਕੇ ਪਹੁੰਚੇ ਹਨ।
ਹੋਣ ਲੱਗੀ ਅਰਦਾਸ ਅਗਾਰੀ
ਸਤਿਗੁਰੂ ਜੀ ਦੇ ਚਰਨਾਂ ਵਿੱਚ ਮਹਾਰਾਜ ਜੀ ਦੇ ਦਰਬਾਰ ਵਿੱਚ ਅਰਦਾਸਾਂ ਹੋਣ ਲੱਗੀਆਂ ਸੰਗਤ ਦੀਆਂ।
ਹੇਰ ਹੇਰ ਹਰ ਖਤੋਏ ਵਾਰੀ
ਸਾਰੇ ਸਿੱਖ ਦਰਸ਼ਨ ਕਰਕੇ ਸਤਿਗੁਰਾਂ ਤੋਂ ਵਾਰੇ ਵਾਰੇ ਜਾਂਦੇ ਨੇ ਬਲਿਹਾਰ ਜਾਂਦੇ ਹਨ।
ਸਿੰਘਾਸਨ ਸਥਿਤ ਤੁਰ ਤੋ ਚੋਰ
ਸਿੰਘਾਸਨ ਤੇ ਮਹਾਰਾਜ ਜੀ ਬੈਠੇ ਸੀਸ ਤੇ ਚਵਰ ਝੁਲ ਰਿਹਾ
ਬੈਠੇ ਕੁਲ ਸੋਢੀ ਸਿਰ ਮੋਰ
ਸੋਢੀਆਂ ਦੀ ਕੁਲ ਦੇ ਸਿਰਮੌਰ ਗੁਰੂ ਕਲਗੀਧਰ ਜੀ ਸਿੰਘਾਸਨ ਤੇ ਬੈਠੇ ਸੋਭ ਰਹੇ ਨੇ।
ਦਾਸਨ ਕਰੇ ਭਾਵਨਾ ਪੂਰੀ ਸਭ ਤੇ ਭਈ ਸਭਾ ਸ਼ੁਭ ਪੂਰੀ
ਸਤਿਗੁਰੂ ਜੀ ਆਪਣੇ ਦਾਸਾਂ ਦੀਆਂ ਭਾਵਨਾਵਾਂ ਪੂਰਨ ਕਰ ਰਹੇ ਨੇ। ਸਾਰੀ ਸਭਾ ਮਹਾਰਾਜ ਜੀ ਦੇ ਦੀਵਾਨ ਸੰਗਤ ਨਾਲ ਭਰ ਗਿਆ ਹੈ।
ਕਰੁਣਾ ਭਰੇ ਬਿਲੋਚਨ ਕੋਰੇ ਹੇਰੇ ਪ੍ਰਿਯੇ ਸਿੱਖਣ ਕੀ ਓਰੇ
ਕਰੁਣਾ ਭਰੇ ਰਸੀਲੇ ਨੇਤਰਾਂ ਨਾਲ ਸਭ ਵੱਲ ਵੇਖਦੇ ਨੇ। ਕਲਗੀਧਰ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਸਭ ਤੇ ਇੱਕ ਸਮਾਨ ਵਰਤ ਰਹੀ ਹੈ ਪੈ ਰਹੀ ਹੈ। ਜਿਵੇਂ ਵਕੀਲ ਚੱਲ ਕੇ ਸਤਿਗੁਰਾਂ ਦੇ ਚਰਨਾਂ ਚ ਆਇਆ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।